ਸਾਇਆ ਕੋਟ ਪੁੰਨ ਸੁਣ ਹਰ ਕੀ ਬਾਣੀ। ਜੇ ਤੂੰ ਹਰੀ ਦੀ ਬਾਣੀ ਨੂੰ ਸੁਣੇ ਕਰੋੜਾਂ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਸਾਹਿਬ ਜੀ ਨੇ ਫਲ ਦੱਸਦਿਆਂ ਦਰਸਾਇਆ ਹੈ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ, ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ। ਕਈ ਕੋਟਕ ਜਗ ਫਲਾ, ਕਈ ਕਰੋੜਾਂ ਜਗ ਕੀਤੇ ਜਾਣ, ਉਹਨਾਂ ਜੱਗਾਂ ਦਾ ਫਲ ਪ੍ਰਾਪਤ ਹੈ ਕਿਸ ਨੂੰ? ਸੁਣ ਗਾਵਣ ਹਾਰੇ, ਜਿਹੜੇ ਗੁਰੂ ਦੀ ਬਾਣੀ ਨੂੰ ਸੁਣਦੇ ਤੇ ਗਾਉਂਦੇ ਨੇ। ਕਈ ਵਾਰੀ ਇਸ ਪੰਗਤੀ ਦਾ ਆਪਾਂ ਅਰਥ ਗਲਤ ਵੀ ਕਰ ਲੈਂਦੇ ਹਾਂ। ਉਹ ਪਤਾ ਕਿ ਅਖੰਡ ਪਾਠ ਸਾਹਿਬ ਕਰਵਾਉਣ ਦਾ ਫਲ ਇਤਨਾ ਹੈ। ਨਹੀਂ ਨਹੀਂ, ਪੰਗਤੀ ਵਿੱਚ ਅਖੰਡ ਪਾਠ ਕਰਵਾਉਣ ਦੀ ਗੱਲ ਹੀ ਨਹੀਂ ਕੀਤੀ, ਉਹ ਤੇ ਕੋਲੋਂ ਬਣਾ ਲਈ ਹੈ। ਗੱਲ ਤੇ ਹੈ ਅਖੰਡ ਪਾਠ ਨੂੰ ਸੁਣਨ ਤੇ ਗਾਉਣ ਦੀ ਕੀਮਤ ਦੱਸੀ ਹੈ, ਉਸ ਦਾ ਫਲ ਦੱਸਿਆ। ਜੇ ਕੋਈ ਬੰਦਾ ਆਪਣੇ ਘਰ ਬੈਠ ਕੇ ਟੈਲੀਫੋਨ ਤੇ ਅਖੰਡ ਪਾਠ ਸਾਹਿਬ ਬੁੱਕ ਕਰਵਾ ਕੇ ਇਹ ਗੱਲ ਕਵੇ ਵੀ ਸੰਡੇ ਨੂੰ ਹੁਕਮਨਾਮਾ ਵੀ ਮੈਨੂੰ ਟੈਲੀਫੋਨ ਤੇ ਸੁਣਾ ਦਿਓ ਕੀ ਆਇਆ ਸੀ, ਉਸ ਨੂੰ ਉਤਨਾ ਫਲ ਨਹੀਂ ਮਿਲ ਸਕਦਾ ਜਿਤਨਾ ਫਲ ਗੁਰਦੁਆਰੇ ਬੈਠ ਕੇ ਉਸ ਬਾਣੀ ਨੂੰ ਅਖੰਡ ਪਾਠ ਸਾਹਿਬ ਕਰਾਉਣ ਵਾਲੇ ਪ੍ਰੇਮੀ ਨੇ ਉਸ ਬਾਣੀ ਨੂੰ ਸੁਣਿਆ ਹੈ, ਹੱਥੀਂ ਸੇਵਾ ਕੀਤੀ ਹੈ, ਸੁਣਿਆ, ਉਸ ਨੂੰ ਫਲ ਜ਼ਿਆਦਾ। ਕਿਉਂਕਿ ਪੰਗਤੀ ਦੇ ਅਰਥ ਕਰੋ, ਕਈ ਕੋਟਕ ਜੱਗ ਫਲਾ, ਕਈ ਕਰੋੜਾਂ ਜੱਗਾਂ ਦਾ ਫਲ ਪ੍ਰਾਪਤ ਹੈ ਸੁਣ ਗਾਵਣ ਹਾਰੇ, ਜਿਹੜਾ ਗੁਰਬਾਣੀ ਨੂੰ ਸੁਣ ਰਿਹਾ ਤੇ ਗਾ ਰਿਹਾ ਉਸ ਨੂੰ ਫਲ ਪ੍ਰਾਪਤ ਹੈ, ਗਾਉਣ ਤੇ ਸੁਣਨ ਵਾਲੇ ਨੂੰ ਫਲ ਪ੍ਰਾਪਤ ਹੈ। ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਹੋਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕੁਝ ਪਾਠੀ ਸਿੰਘਾਂ ਨੇ, ਕਹਿੰਦੇ ਆਪ ਜੀ ਕਥਾ ਵਿੱਚ ਕਿਹਾ ਕਰਦੇ ਹੋ ਕਿ ਅਖੰਡ ਪਾਠ ਸਾਹਿਬ ਬੜੇ ਪਿਆਰ ਨਾਲ ਕਰਿਆ ਕਰੋ, ਸਤਿਕਾਰ ਨਾਲ ਕਰਿਆ ਕਰੋ, ਮਰਿਆਦਾ ਨਾਲ ਕਰਿਆ ਕਰੋ, ਤੇ ਕਹਿੰਦੇ ਕਈਆਂ ਥਾਵਾਂ ਤੇ ਦੇਖਿਆ ਸੇਵਾ ਕੁਝ ਨਹੀਂ ਹੁੰਦੀ। ਜਦੋਂ ਅਖੰਡ ਪਾਠ ਸਾਹਿਬ ਰੱਖਣਾ ਉਦੋਂ ਤੇ ਆਖਦੇ ਨੇ ਭਾਈ ਜੀ ਆਓ ਦੱਸੋ ਕੀ ਛਕੋਗੇ ਛਕੋ, ਪਰ ਜਦੋਂ ਭੋਗ ਪੈ ਜਾਂਦਾ ਉਦੋਂ ਤੇ ਇਹ ਵੀ ਨਹੀਂ ਪੁੱਛਦੇ ਤੁਸੀਂ ਕੁਝ ਛਕਿਆ ਕਿ ਨਹੀਂ ਛਕਿਆ, ਤੇ ਕਈ ਤੇ ਬਿਲਕੁਲ ਹੀ ਸੇਵਾ ਨਹੀਂ ਕਰਦੇ। ਤੇ ਅਸੀਂ ਮਰਿਆਦਾ ਦੇ ਨਾਲ ਸਭ ਕੁਝ ਕਰਕੇ ਅਰਦਾਸ ਕਰ ਦਿੰਦੇ ਹਾਂ ਤੇ ਫਲ ਉਹਨਾਂ ਨੂੰ ਮਿਲ ਜਾਂਦਾ ਹੈ, ਤੇ ਸਾਨੂੰ ਕੀ ਮਿਲਿਆ? ਸਾਡੀ ਤਾਂ ਸੇਵਾ ਵੀ ਨਾ ਚੱਜ ਨਾਲ ਹੋਏ। ਕੀ ਕੁਝ ਪਾਠੀਆਂ ਦਾ ਖਿਆਲ ਹੈ ਜਿਹੜੇ ਸੇਵਾ ਕਰਦੇ ਨੇ ਉੱਥੇ ਪਿਆਰ ਨਾਲ ਪਾਠ ਕਰੋ, ਤੇ ਜੇ ਸੇਵਾ ਨਹੀਂ ਚੱਜ ਨਾਲ ਕਰਦੇ ਤੇ ਤੁਸੀਂ ਵੀ ਗਲੋਂ ਲਾਈ ਜਾਓ। ਤੇ ਮਹਾਂਪੁਰਸ਼ ਕਹਿਣ ਲੱਗੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਉਹਨਾਂ ਨੇ ਜੋ ਬੋਲ ਕਹੇ, ਗੁਰਸਿੱਖੋ ਗੁਰਬਾਣੀ ਪੜ੍ਹਨ ਤੇ ਸੁਣਨ ਦਾ ਫਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਵੀ ਕਰੋੜਾਂ ਕੀਤੇ ਹੋਏ ਜੱਗਾਂ ਦਾ ਫਲ ਹੈ ਜਿਹੜਾ ਬਾਣੀ ਨੂੰ ਸੁਣਦਾ ਤੇ ਪੜ੍ਹਦਾ। ਜੇ ਅਖੰਡ ਪਾਠ ਸਾਹਿਬ ਕਰਵਾਉਣ ਵਾਲਾ ਸੁਣ ਰਿਹਾ ਤੇ ਫਲ ਲੈ ਰਿਹਾ, ਜਿਹੜਾ ਪੜ੍ਹ ਰਿਹਾ ਬੋਲ ਰਿਹਾ ਉਹ ਵੀ ਫਲ ਲੈ ਰਿਹਾ। ਤੇ ਕਹਿਣ ਲੱਗੇ ਸਿਰਫ ਅਰਦਾਸ ਤੇ ਸੇਵਾ ਕਰਕੇ ਉਹ ਜਿਹੜਾ ਤੁਸੀਂ ਪਾਠ ਪੜ੍ਹਿਆ ਉਹਦਾ ਫਲ ਸਾਰਾ ਤੁਹਾਡੇ ਕੋਲੋਂ ਕੋਈ ਲੈ ਨਹੀਂ ਸਕਦਾ, ਕਿਉਂਕਿ ਗੁਰਬਾਣੀ ਦੇ ਹੀ ਬਚਨ ਨੇ। ਭਾਵੇਂ ਕੋਈ ਕਿਤਨੀ ਵੀ ਭੇਟਾ ਕਿਉਂ ਨਾ ਦੇ ਦੇਵੇ ਪੂਰਾ ਫਲ ਨਹੀਂ ਲੈ ਸਕਦਾ। ਕੰਚਨ ਸਿਉਂ ਪਾਈਐ ਨਹੀਂ ਤੋਲੋ, ਕਹਿੰਦੇ ਜੇ ਸੋਨਾ ਤੋਲ ਕੇ ਦੇ ਦਈਏ ਤੇ ਇਹ ਦਾਤ ਸੋਨੇ ਦੇ ਬਰਾਬਰ ਵੀ ਨਹੀਂ ਮਿਲ ਸਕਦੀ, ਵੀ ਤੈਨੂੰ ਸੋਨਾ ਦੇ ਦਈਏ ਤੇ ਤੂੰ ਸਾਰਾ ਫਲ ਬਾਣੀ ਪੜੀ ਦਾ ਮੈਨੂੰ ਦੇ ਦੇ, ਨਹੀਂ ਮਿਲ ਸਕਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਇਹੋ ਨਹੀਂ ਗੱਲ ਬਣ ਸਕਦੀ। ਜਿਤਨੇ ਪਿਆਰ ਤੇ ਸ਼ਰਧਾ ਨਾਲ ਤੁਸੀਂ ਸਤਿਕਾਰ ਤੇ ਮਰਿਆਦਾ ਨਾਲ ਅਖੰਡ ਪਾਠੀ ਪਾਠ ਕਰੋਗੇ ਉਤਨਾ ਫਲ ਤੁਹਾਨੂੰ ਪ੍ਰਾਪਤ ਹੋ ਰਿਹਾ। ਜਿਤਨੀ ਕੋਈ ਸੇਵਾ ਕਰ ਲਵੇਗਾ ਉਸ ਫਲ ਵਿੱਚੋਂ ਉਤਨਾ ਉਹ ਫਲ ਲੈ ਰਿਹਾ। ਜੇ ਅਗਲੇ ਨੇ ਸੇਵਾ ਘੱਟ ਕੀਤੀ ਹੈ ਤੇ ਗੁਰਬਾਣੀ ਦਾ ਫਲ ਤੁਹਾਡੇ ਪਾਸ ਹੈ, ਜੇ ਅਗਲੇ ਨੇ ਜ਼ਿਆਦਾ ਸੇਵਾ ਕੀਤੀ ਹੈ ਤੇ ਤੁਹਾਡੇ ਕੋਲ ਫਲ ਜ਼ਿਆਦਾ ਲੈ ਰਿਹਾ, ਜੇ ਘੱਟ ਸੇਵਾ ਕੀਤੀ ਹੈ ਤੇ ਫਲ ਘੱਟ ਲੈ ਰਿਹਾ, ਤੇ ਜੇ ਤੁਹਾਡੀ ਆਤਮਾ ਖੁਸ਼ ਕਰਕੇ ਸੇਵਾ ਨਹੀਂ ਕੀਤੀ ਤੁਹਾਡੇ ਕੋਲ, ਉਸਨੇ ਕੀ ਲੈ ਲੈਣਾ? ਗੁਰਬਾਣੀ ਦਾ ਫਲ ਤੁਹਾਡੇ ਪਾਸ ਜੀ। ਮਹਾਂਪੁਰਖੋ ਅਰਦਾਸ ਤਾਂ ਕੀਤੀ ਹੈ, ਫਲ ਸਾਰਾ ਉਸਨੂੰ ਮਿਲ ਜਾਵੇ। ਫਿਰ ਮਹਾਂਪੁਰਖਾਂ ਨੇ ਹੋਰ ਦਲੀਲ ਦਿੱਤੀ, ਕਹਿੰਦੇ ਇੱਕ ਕਾੜਨਾ ਹੈ, ਮਿੱਟੀ ਦੀ ਚਾਟੀ ਹੈ, ਭਾਂਡਾ ਹੈ, ਮਟਕਾ, ਉਸ ਦੇ ਵਿੱਚ ਦੁੱਧ ਰਿੜਕਿਆ ਜਾਂਦਾ। ਅਜੇ ਵੀ ਇੰਡੀਆ ਵਿੱਚ ਘਰਾਂ ਘਰਾਂ ਵਿੱਚ ਦੁੱਧ ਰਿੜਕਿਆ ਜਾ ਰਿਹਾ ਬਹੁਤ ਸਾਰਿਆਂ 'ਚ। ਰਾਤ ਨੂੰ ਦੁੱਧ ਨੂੰ ਜਮਾ ਕੇ ਜਿਸ ਮਿੱਟੀ ਦੇ ਬਰਤਨ ਵਿੱਚ ਚਾਟੀ ਵਿੱਚ ਸੁਬਹਾ ਦੁੱਧ ਰਿੜਕਿਆ ਜਾ ਰਿਹਾ, ਉਹਦੇ ਵਿੱਚੋਂ ਜਿਤਨਾ ਮੱਖਣ ਨਿਕਲਦਾ ਉਹ ਮੱਖਣ ਸਾਰਾ ਕੱਢ ਕੱਢ ਕੇ ਘਿਓ ਬਣਾ ਬਣਾ ਕੇ ਕੋਈ ਵੇਚੀ ਜਾਏ, ਮੱਖਣ ਵੇਚੀ ਜਾਏ, ਘਿਓ ਵੇਚੀ ਜਾਏ, ਪਰ ਉਹ ਜਿਹੜਾ ਬਰਤਨ ਜਿਹਦੇ 'ਚ ਦੁੱਧ ਰਿੜਕਿਆ ਜਾ ਰਿਹਾ, ਦਹੀਂ ਰਿੜਕਿਆ ਜਾ ਰਿਹਾ, ਉਹਦੇ ਅੰਦਰ ਥੰਧਿਆਈ ਜੜ੍ਹਾਂ ਤੱਕ ਚਲੇ ਗਈ ਹੈ। ਉਸ ਠੀਕਰੀ ਦੇ ਅੰਦਰ ਤੱਕ ਥੰਧਿਆਈ ਚਲੇ ਗਈ ਹੈ, ਉਸ ਘਿਓ ਦੀ ਥੰਧਿਆਈ ਉਸਦੇ ਅੰਦਰ ਆ, ਔਰ ਉਸਨੂੰ ਕੋਈ ਕੱਢ ਨਹੀਂ ਸਕਦਾ, ਉਹ ਨਿਕਲ ਨਹੀਂ ਸਕਦੀ। ਭਾਵੇਂ ਉਸ ਮਿੱਟੀ ਦੇ ਬਰਤਨ ਨੂੰ ਤੋੜ ਭੰਨ ਕੇ ਠੀਕਰੀਆਂ ਬਣਾ ਦਿਓ, ਉਹਦੀ ਥੰਧਿਆਈ ਉਸਦੇ ਅੰਦਰ ਹੈ। ਇਸ ਵਾਸਤੇ ਜਿਤਨੇ ਪਿਆਰ ਸ਼ਬਦਾਂ ਨਾਲ ਬਾਣੀ ਪੜੋਗੇ, ਬਾਣੀ ਦਾ ਅਸਰ ਇਹਨਾਂ ਸਰੀਰ ਦੀਆਂ ਜੜ੍ਹਾਂ ਤੱਕ ਪਹੁੰਚ ਗਿਆ, ਉਸ ਨੂੰ ਸਾਰਾ ਕੋਈ ਕੱਢ ਨਹੀਂ ਸਕਦਾ, ਉਹ ਤੁਹਾਡੇ ਪਾਸ ਹੈ। ਪਹਿਲੀ ਤਾਂ ਇਹ ਬੇਨਤੀ ਕਿ ਗੁਰਬਾਣੀ ਪਾਠ ਕਰਨ ਵਾਲੇ ਗੁਰਮੁਖ ਗੁਰਸਿੱਖ ਕਰਿਆ ਕਰੋ। ਤੇ ਫਿਰ ਜਿਸ ਤਰ੍ਹਾਂ ਸਰਦਾਰ ਰਣਜੀਤ ਸਿੰਘ ਜੀ ਪਰਸੋਂ ਦਿਨ ਤੋਂ ਲੈ ਕੇ ਹੀ ਬੜੇ ਪਿਆਰ ਦੇ ਨਾਲ ਲੰਗਰ ਵਿੱਚ ਮੇਰੀਆਂ ਭੈਣਾਂ ਗੁਰਮੁਖਾਂ ਨੇ ਬੜੇ ਸਤਿਕਾਰ ਨਾਲ ਲੰਗਰ ਤਿਆਰ ਕਰਕੇ ਅਖੰਡ ਪਾਠੀ ਸਿੰਘਾਂ ਨੂੰ ਨਹੀਂ, ਹਰ ਇੱਕ ਆਏ ਗਏ ਨੂੰ ਬੜੇ ਸਤਿਕਾਰ ਤੇ ਪਿਆਰ ਨਾਲ ਛਕੋ ਜੀ, ਜੂਸ ਪੀਓ, ਚਾਹ ਛਕੋ, ਲੰਗਰ ਪਾਣੀ ਛਕੋ, ਇਹ ਸੇਵਾ ਇਸੇ ਤਰ੍ਹਾਂ ਗੁਰਸਿੱਖਾਂ ਨੂੰ ਕਰਨੀ ਚਾਹੀਦੀ ਹੈ। ਇਹ ਸੇਵਾ ਕਰਕੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਤੀਜਦੇ ਨੇ, ਪ੍ਰਸੰਨ ਹੁੰਦੇ ਨੇ, ਕਿਉਂਕਿ ਸੇਵਾ ਤੇ ਸਿਮਰਨ ਨੂੰ ਬੜੀ ਵੱਡੀ ਮਹਾਨਤਾ ਮਿਲੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਹੰਗਤਾ ਪਦ ਕਿਵੇਂ ਜਾਂਦੀ ਹੈ? ਜਦੋਂ ਸੇਵਾ ਕਰਕੇ ਲੰਗਰ ਪਾਣੀ ਛਕਾ ਕੇ ਜੂਠੇ ਬਰਤਨ ਚੁੱਕਦੇ ਹਾਂ, ਕੁਦਰਤੀ ਅੰਦਰ ਨਿਮਰਤਾ ਆਉਂਦੀ ਹੈ। ਤੇ ਜੇ ਕੋਈ ਕਹੇ ਭਈ ਅਸੀਂ ਤੇ ਪੈਸੇ ਦੇ ਦੇਣੇ ਨੇ, ਸਾਨੂੰ ਕੀ ਲੋੜ ਹੈ ਜੂਠੇ ਬਰਤਨ ਚੱਕਣ ਦੀ, ਤੇ ਸਮਝ ਲੈਣਾ ਅੰਦਰ ਹੰਗਤਾ ਹੈ, ਹੰਕਾਰ ਹੈ। ਉਹ ਜਿਹੜੀ ਹੰਗਤਾ ਹੈ ਉਹ ਇਨਸਾਨ ਦੇ ਗੁਣਾਂ ਨੂੰ ਖਤਮ ਕਰਦੀ ਹੈ। ਜਿਹੜੀ ਨਿਮਰਤਾ ਭਾਵ ਹੈ ਉਹ ਨਿਮਰਤਾ ਇਹਨਾਂ ਬਰਤਨਾਂ ਜੂਠਿਆਂ ਵਿੱਚੋਂ ਪ੍ਰਾਪਤ ਹੋ ਰਹੀ ਹੈ। ਜਦੋਂ ਜੂਠੇ ਬਰਤਨ ਚੱਕਦੇ ਹਾਂ, ਜਦੋਂ ਹੱਥ ਜੋੜ ਕੇ ਪਿਆਰ ਨਾਲ ਆਇਆਂ ਨੂੰ ਲੰਗਰ ਪਾਣੀ ਛਕਾਉਂਦਾ, ਇਹ ਹੀ ਤਾਂ ਨਿਮਰਤਾ, ਇਸੇ ਦਾ ਨਾਮ ਹੀ ਨਿਮਰਤਾ ਹੈ। ਤੇ ਜਿੱਥੇ ਨਿਮਰਤਾ ਹੈ ਉੱਥੇ ਮਹਾਨ ਗੁਣ ਨੇ, ਉੱਥੇ ਮਹਾਨ ਬਖਸ਼ਿਸ਼ਾਂ ਨੇ। ਗੁਰੂ ਕੇ ਪਿਆਰਿਓ, ਜਿਨ੍ਹਾਂ ਜੱਗਾਂ ਬਾਰੇ ਬਚਨ ਕੀਤਾ ਹੈ, ਇਹ ਜੱਗ ਕਰੋੜਾਂ ਦਾ ਫਲ ਗੁਰੂ ਕੀ ਬਾਣੀ ਪੜ੍ਹਨ ਤੇ ਸੁਣਨ ਵਾਲੇ ਨੂੰ, ਉਹ ਜੱਗ ਪਤਾ ਕਿਸ ਨੂੰ ਕਹਿੰਦੇ ਨੇ? ਜਿਹੜਾ ਜੱਗ ਤ੍ਰੇਤੇ ਯੁੱਗ ਵਿੱਚ ਮਸਾਂ ਮਸਾਂ ਕਿਤੇ ਇੱਕ ਜੱਗ ਸ਼੍ਰੀ ਰਾਮ ਚੰਦਰ ਜੀ ਦੇ ਗੁਰੂ ਵਿਸ਼ਵਾਮਿੱਤਰ ਜੀ ਨੇ ਸੰਪੂਰਨ ਕੀਤਾ ਸੀ, ਮਸਾਂ ਇੱਕ ਜੱਗ। ਸੁਬਾਹ ਤੇ ਮਰੀਚ ਜਿੰਨੀ ਸਮੱਗਰੀ ਵਿਸ਼ਵਾਮਿੱਤਰ ਦਿਨ ਨੂੰ ਇਕੱਠੀ ਕਰਨ ਤੇ ਸੁਬਾਹ ਤੇ ਮਰੀਚ ਦੋ ਦੈਂਤ ਸੀ ਉਹ ਖਾ ਜਾਇਆ ਕਰ। ਅਖੀਰ ਸ਼੍ਰੀ ਰਾਮ ਚੰਦਰ ਜੀ ਦੀ ਓਟ ਨਾਲ ਸੁਬਾਹ ਤੇ ਮਰੀਚ ਨੂੰ ਮਾਰ ਕੇ ਫਿਰ ਕਿਤੇ ਜੱਗ ਸੰਪੂਰਨ ਕੀਤਾ ਸੀ, ਔਰ ਦੁਆਪਰ ਯੁੱਗ ਵਿੱਚ ਉਹ ਜੱਗ ਇੱਕ ਸੰਪੂਰਨ ਕੀਤਾ ਬੜੇ ਹੀਲਿਆਂ ਦੇ ਨਾਲ ਪੰਜ ਪਾਂਡੂਆਂ ਨੇ, ਔਰ ਕਿੰਨੀ ਕਿੰਨੀ ਉਹਨਾਂ ਪਾਂਡੂਆਂ ਵਿੱਚ ਸਮਰੱਥਾ। ਜਿਸ ਯੁਧਿਸ਼ਠਿਰ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਝੂਠ ਨਹੀਂ ਬੋਲਿਆ, ਇਤਨਾ ਸੱਚਾ ਸੁੱਚਾ ਬੰਦਾ ਇਹ ਝੂਠ ਹੀ ਨਹੀਂ ਬੋਲਣਾ। ਹੁਣ ਤੇ ਆਖਦੇ ਨੇ ਝੂਠ ਤੋਂ ਬਿਨਾਂ ਝੱਟ ਹੀ ਨਹੀਂ ਲੰਘਦਾ, ਪਰ ਉਸਨੇ ਝੂਠ ਹੀ ਨਹੀਂ ਬੋਲਿਆ। ਜਿਸ ਅਰਜਨ ਦੇ ਤੀਰ ਹਵਾ ਨੂੰ ਵੀ ਜ਼ਖਮੀ ਕਰਦੇ ਸਨ, ਧੁੰਮਾਂ ਪਈਆਂ ਹੋਈਆਂ ਸੀ ਜਿਸ ਅਰਜਨ ਦੇ ਤੀਰ ਦੀਆਂ, ਜਿਸ ਭੀਮ ਚੰਦ ਦੀ ਤਾਕਤ ਨੂੰ ਕੋਈ ਅੰਦਾਜ਼ਾ ਹੀ ਨਹੀਂ ਸੀ ਲਾ ਸਕਦਾ ਵੀ ਕਿਤਨੀ ਕੁ ਹੈ, ਇਤਨੀ ਤਾਕਤਾਂ ਵਾਲੇ ਬੰਦੇ ਸੱਚ ਬੋਲਣ ਵਾਲੇ, ਉਹਨਾਂ ਨੇ ਮਸਾਂ ਇੱਕ ਜੱਗ ਸੰਪੂਰਨ ਕੀਤਾ। ਉਹ ਵੀ ਤਾਂ ਸੰਪੂਰਨ ਹੋਇਆ ਜਦੋਂ ਬ੍ਰਹਮ ਗਿਆਨੀ ਬਾਲਮੀਕ ਰਿਸ਼ੀ ਨੇ ਮਦਦ ਕੀਤੀ, ਉਹ ਘਰ ਵਿੱਚ ਆਏ ਤੇ ਦ੍ਰੋਪਦੀ ਦੀ ਮਦਦ ਨਾਲ ਉਹ ਜੱਗ ਜਿਹੜਾ ਤ੍ਰੇਤੇ ਯੁੱਗ ਵਿੱਚ ਅਵਤਾਰਾਂ ਦੀ ਮਦਦ ਨਾਲ ਮਸਾਂ ਇੱਕ ਸੰਪੂਰਨ ਹੋ ਰਿਹਾ, ਉਹ ਜੱਗ ਜੋ ਦੁਆਪਰ ਯੁੱਗ ਵਿੱਚ ਪੰਜ ਪਾਂਡੋ ਬ੍ਰਹਮ ਗਿਆਨੀ ਦੀ ਮਦਦ ਨਾਲ ਮਸਾਂ ਇੱਕ ਸੰਪੂਰਨ ਕਰ ਰਹੇ ਨੇ। ਬਲਿਹਾਰ ਜਾਈਏ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਐਸੇ ਕਰੋੜਾਂ ਜੱਗਾਂ ਦਾ ਫਲ ਉਸ ਗੁਰਸਿੱਖ ਨੂੰ ਪ੍ਰਾਪਤ ਹੈ ਜਿਹੜਾ ਬਾਣੀ ਪੜ੍ਹਦਾ ਤੇ ਬਾਣੀ ਸੁਣਦਾ। ਕਈ ਕੋਟਕ ਜੱਗ ਫਲਾਹ ਸੁਣ ਗਾਵਣ ਹਾਰੇ ਰਾਮ। ਉਹ ਜੱਗ, ਇਹ ਜੱਗ ਨਹੀਂ, ਇਹ ਤਾਂ ਛੋਟਾ ਜਿਹਾ ਜੱਗ ਹੈ ਨਾ, ਅਸੀਂ ਸੰਗਤਾਂ ਨੂੰ ਲੰਗਰ ਛਕਾ ਦਿੰਦੇ ਹਾਂ। ਉਹ ਜਿਹੜਾ ਗ੍ਰੰਥਾਂ 'ਚ ਲਿਖਤ ਮੁਤਾਬਕ ਜੱਗ ਹੈ, ਸਾਰੀ ਦੁਨੀਆਂ ਨੂੰ ਬੁਲਾ ਕੇ ਜਿੱਥੇ ਉਹਨਾਂ ਨੂੰ ਭੋਜਨ ਛਕਾਉਣੇ ਨੇ ਉੱਥੇ ਉਹਨਾਂ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨੀਆਂ ਨੇ। ਜੋ ਕੁਝ ਮੰਗ ਲਵੇ ਉਹਦੀ ਇੱਛਾ ਪੂਰੀ ਕਰਨੀ ਹੈ ਤੇ ਜੱਗ ਸੰਪੂਰਨ ਨਹੀਂ ਤਾਂ ਨਹੀਂ। ਪਰ ਮੇਰੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਿਰਫ ਗੁਰਬਾਣੀ ਪੜ੍ਹਨ ਤੇ ਸੁਣਨ ਕਰਕੇ ਇਤਨਾ ਮਹਾਨ ਫਲ ਦਿੱਤਾ ਹੈ। ਤੇ ਫਿਰ ਗੁਰੂ ਘਰ ਦੇ ਅੰਦਰ ਇੱਕ ਸੰਗਤਾਂ ਨੂੰ ਲੰਗਰ ਛਕਾਉਣਾ, ਇਸ ਨੂੰ ਵੀ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਜੱਗਾਂ ਨਾਲੋਂ ਜ਼ਿਆਦਾ ਮਹੱਤਵ ਦੇ ਦਿੱਤਾ। ਕਲਯੁਗ ਦੇ ਸਮੇਂ ਵਿੱਚ ਤਾਂ ਇਤਨਾ ਜੱਗ ਕੋਈ ਕਰ ਹੀ ਨਹੀਂ ਸਕਦਾ। ਕੌਣ ਕਰੇਗਾ ਸਾਰੀ ਦੁਨੀਆਂ ਨੂੰ ਬੁਲਾ ਕੇ ਮੂੰਹ ਦੀਆਂ ਮੰਗਾਂ ਪੂਰੀਆਂ ਕਰ ਦੇਵੇ? ਪਤਾ ਨਹੀਂ ਦੂਜੇ ਦੇਸ਼ ਦੇ ਬਾਦਸ਼ਾਹ ਨੇ ਕਹਿਣਾ ਹੈ ਰਾਜ ਭਾਗ ਹੀ ਮੈਨੂੰ ਦੇ ਦੇ, ਕਰ ਦੋ ਪੂਰੀ, ਨਹੀਂ ਹੋ ਸਕਦੀ, ਬਾਦਸ਼ਾਹ ਵੀ ਨਹੀਂ ਪੂਰੀ ਕਰ ਸਕਦੇ। ਇਸ ਵਾਸਤੇ ਜੋ ਗੁਰੂ ਘਰ ਦੇ ਅੰਦਰ ਸੇਵਾ ਤੇ ਸਿਮਰਨ ਇਹ ਸਤਿਗੁਰੂ ਸਾਹਿਬ ਜੀ ਨੇ ਮਰਜ਼ਾਦਾ ਚਲਾਈ ਹੈ, ਇਸ ਦਾ ਮਹਾਨ ਫਲ ਵੀ ਨਾਲ ਹੀ ਦਰਸਾਇਆ। ਇਹ ਜੋ ਗੁਰਸਿੱਖ ਸੰਗਤਾਂ ਨੂੰ ਲੰਗਰ ਪਾਣੀ ਛਕਾਉਂਦੇ ਹੋ, ਜੱਗਾਂ ਨਾਲੋਂ ਇਸ ਦਾ ਜ਼ਿਆਦਾ ਫਲ ਹੈ। ਜਿੱਥੇ ਗੁਰਬਾਣੀ ਦਾ ਪ੍ਰਭਾਵ, ਇਹ ਗੁਰਬਾਣੀ ਪੜ੍ਹਨ ਤੇ ਸੁਣਨ ਵਾਲੇ ਗੁਰਸਿੱਖਾਂ ਨੂੰ ਲੰਗਰ ਛਕਾਉਣਾ ਮਹਾਨ ਫਲ ਸਾਹਿਬ ਜੀ ਨੇ ਦਰਸਾਇਆ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੇਗ ਤੇ ਤੇਗ ਨੂੰ ਮਹਾਨਤਾ ਦਿੱਤੀ ਹੈ, ਦੋ ਚੀਜ਼ਾਂ, ਦੇਗ ਤੇਗ, ਇੱਕ ਲੰਗਰ ਇੱਕ ਤਲਵਾਰ, ਇਹ ਦੋ ਚੀਜ਼ਾਂ ਨੂੰ ਮਾਨਤਾ ਦਿੱਤੀ। ਜਿੱਥੇ ਦੇਗ ਉੱਥੇ ਤੇਗ, ਔਰ ਇਸ ਦੇਗ ਵਿੱਚ ਬੜੀਆਂ ਬਰਕਤਾਂ ਮੇਰੇ ਪਾਤਸ਼ਾਹ ਨੇ ਬਖਸ਼ੀਆਂ। ਔਰ ਤੁਸੀਂ ਵਰਲਡ ਵਿੱਚ ਘੁੰਮ ਕੇ ਵੇਖੋਗੇ, ਹੋਰ ਕੋਈ ਐਸਾ ਧਰਮ ਐਸੀ ਸੰਸਥਾ ਵਰਲਡ ਵਿੱਚ ਨਹੀਂ ਮਿਲੇਗੀ ਵੀ ਜਿੱਥੇ ਇਹ ਗੱਲ ਕਹਿਣ ਕਿ ਤੁਸੀਂ ਸਾਰੇ ਆਓ ਤੇ ਅਸੀਂ ਤੁਹਾਨੂੰ ਲੰਗਰ ਛਕਾਈਏ। ਇਹ ਸਿਰਫ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਮਰਜ਼ਾਦਾ ਚਲਾਈ ਹੋਈ ਹੈ ਵੀ ਚਾਹੇ ਇੱਥੇ ਮੁਸਲਮਾਨ ਆਓ, ਹਿੰਦੂ ਆਓ, ਕੋਈ ਹੋਰ ਆਓ, ਕੋਈ ਆਓ, ਛਕੋ ਬੈਠ ਕੇ। ਅਕਬਰ ਬਾਦਸ਼ਾਹ ਮੁਸਲਮਾਨ ਰਾਜਾ ਹਿੰਦੁਸਤਾਨ ਦਾ, ਉਹ ਚੱਲ ਕੇ ਗੋਇੰਦਵਾਲ ਸਾਹਿਬ ਆਇਆ। ਧੰਨ ਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਸਾਹਿਬ ਦੇ ਪਾਸ ਸੁਨੇਹਾ ਆਇਆ ਵੀ ਹਿੰਦੁਸਤਾਨ ਦਾ ਬਾਦਸ਼ਾਹ ਚੱਲ ਕੇ ਆਇਆ। ਉਸਨੇ ਕਿਹਾ ਤੁਹਾਡੇ ਦਰਸ਼ਨ ਕਰਨੇ ਨੇ। ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਵੀ ਦਰਸ਼ਨ ਅਸੀਂ ਹੰਕਾਰੀ ਹੋਇਆ ਫਿਰ ਤਾਂ ਨਹੀਂ ਦੇਣੇ, ਜੇ ਨਿਮਰਤਾ ਹੋਈ ਫਿਰ ਦੇਵਾਂਗੇ। ਪ੍ਰੇਮੀਆਂ ਕਹਿਦੇ ਬਾਦਸ਼ਾਹ ਨੂੰ ਜੇ ਦਰਸ਼ਨ ਕਰਨੇ ਹੈ ਤੇ ਪਹਿਲਾਂ ਲੰਗਰ ਵਿੱਚ ਜਾ ਕੇ ਭੋਜਨ ਛਕੋ, ਲੰਗਰ ਛਕੋ, ਤੇ ਸ਼ਾਇਦ ਕੋਈ ਸਾਡੇ ਵਰਗਾ ਸਿੱਖ ਹੁੰਦਾ ਤੇ ਉੱਥੇ ਕੁਰਸੀਆਂ ਮੇਜ਼ ਤੇ ਟੇਬਲ ਬਹੁਤ ਕੁਝ ਲਾ ਕੇ ਤੇ ਕਹਿ ਦਿੰਦਾ ਜੀ ਬਾਦਸ਼ਾਹ ਆ ਰਿਹਾ, ਬਾਦਸ਼ਾਹ ਵਾਸਤੇ ਤਿਆਰੀ ਹੋ ਰਹੀ ਹੈ, ਪਰ ਕੁਝ ਨਹੀਂ। ਜਦੋਂ ਅਕਬਰ ਬਾਦਸ਼ਾਹ ਗਿਆ ਤੇ ਕੀ ਦੇਖਿਆ, ਲੰਗਰ ਦੇ ਵਿੱਚ ਟਾਟ ਵਿਛੇ ਹੋਏ, ਤੱਪੜ ਵਿਛੇ ਹੋਏ ਨੇ, ਉੱਥੇ ਗਰੀਬ ਆਦਮੀ ਵੀ ਬੈਠੇ ਹੋਏ ਨੇ, ਹਰ ਤਰ੍ਹਾਂ ਦਾ ਆਦਮੀ ਬੈਠਾ, ਬੱਚੇ ਨੇ, ਬਜ਼ੁਰਗ ਨੇ, ਬੀਬੀਆਂ ਨੇ, ਜਵਾਨ ਨੇ, ਸਾਰੇ ਬੈਠੇ ਨੇ। ਉੱਥੇ ਸਿੱਖ ਵੀ ਨੇ, ਉੱਥੇ ਗੈਰ ਸਿੱਖ ਵੀ ਨੇ, ਸਭ ਬੈਠੇ ਹੋਏ ਨੇ। ਤੇ ਅਕਬਰ ਬਾਦਸ਼ਾਹ ਚਾਰ ਸਫੇਰੇ ਤੱਕ ਰਿਹਾ ਵੀ ਕਿਹੜੇ ਡਾਇਨਿੰਗ ਟੇਬਲ ਲਾਏ ਹੋਏ ਨੇ ਵੀ ਜਿੱਥੇ ਮੈਨੂੰ ਭੋਜਨ ਛਕਾਉਣਾ। ਤੇ ਰਾਜਾ ਕਹਿਣ ਲੱਗਾ ਵੀ ਗੁਰਮੁਖੋ ਦੱਸੋ ਮੈਨੂੰ ਕਿੱਥੇ ਬਿਠਾਉਣਾ ਜੇ? ਕਹਿੰਦੇ ਤੁਸੀਂ ਦੇਖ ਲਓ ਕਿ ਪੰਗਤ ਵਿੱਚ ਜਿੱਥੇ ਤੁਸੀਂ ਬੈਠਣਾ, ਇਹ ਸਤਿਗੁਰੂ ਪਾਤਸ਼ਾਹ ਦਾ ਹੁਕਮ ਹੈ, ਇਹ ਤੁਸੀਂ ਦੇਖੋ ਵੀ ਇਸ ਪੰਗਤ ਵਿੱਚ ਤੁਸੀਂ ਕਿੱਥੇ ਬੈਠਣਾ। ਤੇ ਸਮਝ ਗਿਆ ਗੱਲ ਨੂੰ, ਅਕਬਰ ਬਾਦਸ਼ਾਹ ਸੰਗਤ ਵਿੱਚ ਹੀ ਬੈਠ ਕੇ ਉਹਨਾਂ ਤੱਪੜਾਂ ਦੇ ਉੱਪਰ ਬੜੀ ਸ਼ਰਧਾ ਤੇ ਪਿਆਰ ਨਾਲ ਲੰਗਰ ਛਕਿਆ, ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਦਰਸ਼ਨ ਦਿੱਤੇ। ਕਹਿਣ ਲੱਗੇ ਨਿਮਰਤਾ ਹੈ, ਬੜਾ ਸ਼ਰਧਾਲੂ ਹੋਇਆ ਅਕਬਰ ਬਾਦਸ਼ਾਹ ਗੁਰੂ ਘਰ ਦਾ। ਇਹ ਦੇਗ ਤੇ ਤੇਗ ਜਿਸ ਨੂੰ ਮਾਨਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਮਿਲਦੀ ਆਈ ਹੈ, ਇਹ ਅਜੇ ਤੱਕ ਰੋਚੈਲੀ ਹੈ ਅਤੇ ਇਹ ਸਟਾਰਟ ਇਹ ਸ਼ੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੋਈ ਹੈ, ਜਿਨ੍ਹਾਂ ਨੇ ਆਪ ਚਪੇੜਾਂ ਖਾਧੀਆਂ ਅਤੇ ਇਹ ਲੰਗਰ ਦੀ ਮਰਿਆਦਾ ਚਲਾਈ। ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ ਹੀ। ਇਹ 20 ਰੁਪਈਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਖਰਚੇ ਹੋਏ ਨੇ, ਜਿਸ ਦਾ ਸਦਕਾ ਉਹ 20 ਰੁਪਏ ਦਾ ਆਪ ਚਪੇੜਾਂ ਖਾਧੀਆਂ ਅਤੇ ਸਾਡੇ ਵਾਸਤੇ ਲੰਗਰਾਂ ਦੇ ਪ੍ਰੋਗਰਾਮ ਬਣਾ ਦਿੱਤੇ ਕਿ ਆਓ ਛਕੋ ਜੀਓ ਆਇਆਂ ਨੂੰ। ਇਸ ਨਾਲ ਆਪਸੀ ਪਿਆਰ ਅਤੇ ਸਤਿਕਾਰ ਵੀ ਵੱਧਦਾ ਹੈ। ਸਾਡੇ ਕਰਮ ਮਾੜੇ, ਸਾਡੀਆਂ ਬਹੁਤੀਆਂ ਪਾਲਟੀਆਂ, ਆਪਸੀ ਬਖੇੜ, ਈਰਖਾ, ਦਵੈਤ ਬਣ ਗਈ, ਪਰ ਜਿਸ ਗੁਰੂ ਨੂੰ ਮੱਥਾ ਟੇਕਦੇ ਹਾਂ, ਜਿਸ ਗੁਰਦੁਆਰੇ ਆਉਂਦੇ ਹਾਂ, ਇੱਥੋਂ ਇਹ ਸਿੱਖਿਆ ਮਿਲ ਰਹੀ ਹੈ ਕਿ ਤੁਸੀਂ ਵੱਖਰੇ ਵੱਖਰੇ ਲੰਗਰ ਨਹੀਂ ਛਕ ਸਕਦੇ, ਇਕੱਠੇ ਬੈਠ ਕੇ ਤੁਸੀਂ ਲੰਗਰ ਛਕ ਸਕਦੇ। ਉਹਦਾ ਮਤਲਬ ਕੀ ਹੈ ਵੀ ਸਾਰੇ ਇਕੱਠੇ ਹੋ ਜਾਓ, ਇਕੱਠੇ ਹੋਵੋ। ਇੱਕ ਘਰ ਦੀ ਰਸੋਈ ਵਿੱਚ, ਇੱਕ ਛੋਟੇ ਜਿਹੇ ਘਰ ਦੇ ਵਿੱਚ ਵੀ ਜੇ ਝਗੜਾ ਹੋ ਜਾਏ ਨਾ, ਤੇ ਔਰਤ ਵੀ ਪ੍ਰਸ਼ਾਦਾ ਪਾ ਕੇ ਦੂਸਰੇ ਕਮਰੇ 'ਚ ਚਲੇ ਜਾਂਦੀ ਹੈ ਕਿ ਮੈਂ ਬੰਦੇ ਦੇ ਸਾਹਮਣੇ ਨਹੀਂ ਬੈਠਣਾ। ਤੇ ਜੇ ਬੱਚਾ ਮਾਂ ਬਾਪ ਨਾਲ ਲੜ ਜਾਏ, ਲੜ ਪਵੇ, ਤੇ ਉਹ ਵੀ ਪਾਸੇ ਹੋ ਜਾਂਦਾ ਵੀ ਮੰਮੀ ਨਾਲ ਮੈਂ ਹੁਣੇ ਤੇ ਜੇ ਲੜਿਆ, ਹੁਣ ਮੇਰੀਆਂ ਅੱਖਾਂ ਦੇ ਸਾਹਮਣੇ ਬੈਠ ਕੇ ਕਿਵੇਂ ਭੋਜਨ ਛਕਾਂ, ਉਹ ਵੀ ਪਾਸੇ ਹੋ ਜਾਂਦਾ। ਤੇ ਇਕੱਠੇ ਲੰਗਰ ਛਕਣ ਦਾ ਮਤਲਬ ਕੀ ਹੈ ਵੀ ਇਕੱਠੇ ਹੋ ਜਾਣ। ਜੇ ਕਿਸੇ ਨਾਲ ਕੋਈ ਨਹੀਂ ਬੋਲਦਾ ਤਾਂ ਬੋਲੋ, ਲੈ ਭਾਈ ਪ੍ਰਸ਼ਾਦਾ ਲਿਆਓ ਜੀ, ਬੋਲ ਪਏ ਨਾ। ਜਿਸ ਨੇ ਜ਼ਿੰਦਗੀ ਵਿੱਚ ਨਿਯਮ ਕੀਤਾ ਹੋਇਆ ਸੀ ਵੀ ਮੈਂ ਨਹੀਂ ਬੋਲਣਾ, ਤੇ ਤੂੰ ਕਹਿ ਰਿਹਾ ਜੀ ਪ੍ਰਸ਼ਾਦਾ ਲਓ, ਤੇ ਉਹ ਆਖਦਾ ਜੀ ਦਿਓ, ਪਿਆਰ ਬਣ ਗਿਆ, ਕਹੋ ਗੱਜ ਕੇ ਸਤਨਾਮ। ਤੇ ਜੇ ਕੋਈ ਗੁਰੂ ਲੰਗਰਾਂ ਵਿੱਚ ਵੀ ਬੈਠ ਕੇ ਇਹ ਹੀ ਦੇਖਦਾ ਰਹੇ ਵੀ ਮੈਂ ਫਲਾਣੇ ਦੇ ਹੱਥੋਂ ਰੋਟੀ ਨਹੀਂ ਲੈਣੀ ਤੇ ਮੈਂ ਪੁਰਾਣੇ ਨੂੰ ਫੜਾਉਣੀ ਨਹੀਂ ਹੈਗੀ, ਤੇ ਸਮਝ ਲੈਣਾ ਅਜੇ ਗੁਰੂ ਦੀ ਬਖਸ਼ਿਸ਼ ਨਹੀਂ, ਆ ਤੇ ਗਿਆ ਗੁਰੂ ਦੀ ਗੱਲ ਨਹੀਂ ਮੰਨੀ। ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ, ਹਰ ਨਾਮੈ ਕਿਹੋ ਬਹੁ ਜੋੜੀ, ਗੁਰਮੁਖ ਬੈਸੋ ਸਫਾ ਵਿਸ਼ਾਇ, ਸਤਿਗੁਰ ਕੀ ਸੇਵਾ ਸਫਲ ਹੈ। ਇਨ ਦੁਬਦਾ ਘਰ ਬਹੁਤੇ ਗਾਲੇ, ਦਵੈਤ ਨੇ ਘਰਾਂ ਦੇ ਘਰ ਗਾਲ ਦਿੱਤੇ ਨੇ। ਜੇ ਇਹ ਮਨ ਦੀਆਂ ਕਮਜ਼ੋਰੀਆਂ ਦਾ ਤਿਆਗ ਨਹੀਂ ਕਰਾਂਗੇ ਤਾਂ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ ਹਾਂ, ਦੋ ਭਾਉ ਚੜੀਅਸ ਹੋਰ। ਤੇ ਜੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੁੱਖ ਰੱਖ ਕੇ ਚੱਲਾਂਗੇ, ਕੌਮ ਤੇ ਭੀੜ ਬਣੀ ਹੈ, ਇਕੱਠੇ ਹੋਵਾਂਗੇ, ਆਪਸੀ ਪਿਆਰ ਸਤਿਕਾਰ ਨੂੰ ਵਧਾਵਾਂਗੇ, ਛੋਟੀਆਂ ਛੋਟੀਆਂ ਇੱਕ ਦੂਜੇ ਦੀਆਂ ਨੁਕਤਾ ਚੀਨੀਆਂ ਦਾ ਤਿਆਗ ਕਰਕੇ ਆਪਸੀ ਮਿਲਾਪ ਕਰਾਂਗੇ, ਤੇ ਸਮਝ ਲੈਣਾ ਅਸੀਂ ਗੁਰੂ ਦੇ ਆਸ਼ੇ ਨੂੰ ਅਪਣਾ ਰਹੇ ਹਾਂ, ਅਸੀਂ ਗੁਰੂ ਸਾਹਿਬ ਜੀ ਦੀ ਗੱਲ ਨੂੰ ਮੰਨ ਰਹੇ ਹਾਂ, ਤੇ ਸਤਿਗੁਰੂ ਸਾਹਿਬ ਵੀ ਜ਼ਰੂਰ ਬਖਸ਼ਿਸ਼ਾਂ ਕਰਨਗੇ, ਜ਼ਰੂਰ ਰਹਿਮਤਾਂ ਕਰਨਗੇ, ਕਿਉਂਕਿ ਸਤਿਗੁਰੂ ਸਦਾ ਦਿਆਲ ਹੈ ਭਾਈ, ਸਦਾ ਵਾਸਤੇ ਦਿਆਲੂ ਨੇ। ਇੱਕ ਵਾਰ ਸਾਰੇ ਰਚਨਾ ਪਵਿੱਤਰ ਕਰੋ। ਸਤਿਗੁਰ ਸਦਾ ਦਿਆਲ ਹੈ ਭਾਈ, 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 ਸੋ ਭਾਗਾਂ ਵਾਲੇ ਹੋ ਜਿੱਥੇ ਸੇਵਾ ਕਰ ਰਹੇ ਹੋ, ਗੁਰੂ ਦੇ ਸਿੱਖ ਦਾ ਫਰਜ਼ ਵੀ ਹੈ, ਜੋ ਕਿਰਤ ਕਰਦਾ ਆਪਣਾ ਦਸਵੰਧ ਧਰਮ ਖਾਤੇ, ਗੁਰੂ ਨਿਮਿਤ ਧਰਮ ਖਾਤੇ ਕੱਢੇ, ਅਤੇ ਬਾਕੀ ਉਸ ਗੁਰਸਿੱਖ ਦੀ ਕੀਤੀ ਹੋਈ ਕਿਰਤ ਵੀ ਸਫਲੀ ਹੈ। ਗੁਰੂ ਦੇ ਸਿੱਖ ਦਾ ਫਰਜ਼ ਬਣਦਾ ਜਿੱਥੇ 24 ਘੰਟੇ ਰੱਬ ਨੇ ਦਿੱਤੇ ਨੇ, ਉਹਦੇ ਵਿੱਚੋਂ 2.5 ਘੰਟੇ ਗੁਰੂ ਦੇ ਨੇ, ਉਹ ਗੁਰੂ ਦੇ ਗੁਰੂ ਨੂੰ ਦੇ ਦੇਵੇ, ਆਪਣੇ ਕੋਲ ਨਾ ਰੱਖੇ, ਨਹੀਂ ਤਾਂ ਕਰਜ਼ਾਈ ਹੋਵੇਗਾ, ਦੇਣਦਾਰ ਹੋਵੇਗਾ। 2.5 ਘੰਟੇ ਗੁਰੂ ਨੂੰ ਦੇ ਦੇ, ਅਤੇ ਕਈ ਸੋਚਦੇ ਰਹਿੰਦੇ ਨੇ ਵੀ 2.5 ਘੰਟੇ ਦੇ ਬਹੁਤ ਔਖਾ ਬੈਠਣਾ। ਦਸਵੰਧ ਧਰਮ ਖਾਤੇ ਦੇਣਾ, ਕਿਸੇ ਢੰਗ ਨਾਲ ਦੇ ਦੇ, ਕਿਸੇ ਪਾਸੇ ਵਿੱਚ ਦੇ ਦੇ, ਧਰਮ ਖਾਤਾ ਹੋਵੇ। 2.5 ਘੰਟੇ ਧਰਮ ਖਾਤੇ ਦੇਣੇ ਨੇ, ਜ਼ਰੂਰੀ ਨਹੀਂ ਵੀ ਗੁਰਦੁਆਰੇ ਦੇ ਵਿੱਚ ਹੀ 2.5 ਘੰਟੇ ਬੈਠੇਗਾ ਤੇ ਤਾਂ ਹੀ ਪੂਰੇ ਹੋਣੇ ਨੇ। ਤੂੰ ਅੰਮ੍ਰਿਤ ਵੇਲੇ ਜਦੋਂ ਇਸ਼ਨਾਨ ਕਰਦਾ, ਉਦੋਂ ਵਾਹਿਗੁਰੂ ਵਾਹਿਗੁਰੂ ਕਹਿਣਾ, ਮੂਲ ਮੰਤਰ ਕਰਨਾ ਸ਼ੁਰੂ ਕਰਦੇ, ਉਹ 2.5 ਘੰਟੇ ਵਾਲਾ ਟਾਈਮ ਗੁਰੂ ਦੇ ਲੇਖੇ ਲਈ ਸ਼ੁਰੂ ਹੋ ਗਿਆ, ਸਟਾਰਟ ਹੋ ਗਿਆ। ਤੇ ਇਸ਼ਨਾਨ ਕਰਦਿਆਂ, ਵਸਤਰ ਪਹਿਨਦਿਆਂ, ਤਿਆਰੀ ਕਰਦਿਆਂ ਜੇ ਘੰਟਾ ਲੱਗ ਗਿਆ ਤੇ 1 ਘੰਟਾ ਗੁਰੂ ਨੂੰ ਮਿਲ ਗਿਆ। ਗੁਰਦੁਆਰੇ ਆਉਂਦਿਆਂ 10 ਮਿੰਟ ਮੂਲ ਮੰਤਰ ਦਾ ਜਾਪ ਹੋ ਰਿਹਾ, 5 ਬਾਣੀਆਂ ਦਾ ਨਿਤਨੇਮ ਕੀਤਾ, ਗੁਰਦੁਆਰੇ ਬੈਠੇ, ਜੇ ਟਾਈਮ ਪੂਰਾ ਹੋ ਗਿਆ ਠੀਕ ਹੈ, ਜੇ ਨਹੀਂ ਹੋਇਆ ਤੇ ਘਰ ਨੂੰ ਜਾਂਦਿਆਂ ਜਾਂਦਿਆਂ ਜਿਹੜੇ 10 ਮਿੰਟ ਲੱਗਦੇ ਨੇ, ਉਹ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾ। ਜੇ ਫਿਰ ਵੀ ਟਾਈਮ ਪੂਰਾ ਨਹੀਂ ਹੋਇਆ, ਜਦੋਂ ਦੁਪਹਿਰ ਨੂੰ ਵਿਹਲ ਮਿਲੇ ਉਦੋਂ ਕਰ ਲੈ, ਜੇ ਅਜੇ ਵੀ ਨਹੀਂ ਹੋਇਆ ਰਾਤ ਨੂੰ ਸੌਣ ਲੱਗਿਆਂ ਕਰ ਲੈ, 2.5 ਘੰਟੇ ਪੂਰੇ ਕਰਨੇ ਨੇ ਕਿਸੇ ਢੰਗ ਨਾਲ ਕਰ ਲੈ। ਤੇਰਾ ਮੁੱਖ ਉਸ ਵਾਹਿਗੁਰੂ ਦੀ ਸਿਫਤ ਵਿੱਚ ਹੋਣਾ ਚਾਹੀਦਾ, ਕੰਨ ਪ੍ਰਭੂ ਦੀ ਸਿਫਤ ਸੁਣਨ ਵਿੱਚ ਹੋਣਾ ਚਾਹੀਦਾ। ਨਹੀਂ ਤਾਂ ਪਾਤਸ਼ਾਹ ਜੀ ਨੇ ਇਹ ਵੀ ਗੱਲ ਕਹੀ ਹੈ, ਜੋ ਨਾ ਸੁਣੈ ਜਸ ਪਰਮਾਨੰਦਾ ਪਸ ਪੰਖੀ ਤਿਰਗਦ ਜੋਨ ਤੇ ਮੰਦਾ। ਜੋ ਪ੍ਰਭੂ ਦੀ ਸਿਫਤ ਨੂੰ ਨਹੀਂ ਸੁਣਦੇ ਉਹ ਪਸ਼ੂ ਤੇ ਪੰਛੀਆਂ ਨਾਲੋਂ ਵੀ ਮਾੜੇ ਨੇ, ਤਿਰਗਦ ਜੋਨ ਤੇ ਮੰਦਾ ਉਹ ਟੇਢੀਆਂ ਜੂਨਾਂ ਨਾਲੋਂ ਵੀ ਮਾੜੇ ਨੇ। ਸੋ ਮੇਰੇ ਪਾਤਸ਼ਾਹ ਬਖਸ਼ਿਸ਼ ਕਰਨ, ਇਸ ਸੇਵਾ ਤੇ ਸਿਮਰਨ ਵਿੱਚ ਸਾਨੂੰ ਜੋੜਨ। ਸਿਮਰਨ ਨਾਲ ਸੇਵਾ ਦਾ ਉਤਸ਼ਾਹ ਮਿਲਦਾ ਤੇ ਸੇਵਾ ਨਾਲ ਗੁਰੂ ਕੇ ਪਿਆਰਿਓ ਜਿਹੜਾ ਸਿਮਰਨ ਹੈ ਉਸ ਵਿੱਚ ਮਦਦ ਮਿਲਦੀ ਹੈ। ਅਥਵਾ ਸਿਮਰਨ ਨਾਲ ਮਨ ਦੀ ਸ਼ੁੱਧੀ ਹੁੰਦੀ ਹੈ, ਸੇਵਾ ਨਾਲ ਸਰੀਰ ਦੀ ਸ਼ੁੱਧੀ ਹੁੰਦੀ ਹੈ। ਤਨ ਮਨ ਭਏ ਨਿਹਾਲਾ, ਮਨ ਤੇ ਤਨ ਦੋਨੋਂ ਨਿਹਾਲ ਹੋ ਜਾਂਦੇ ਨੇ, ਮਨ ਸਿਮਰਨ ਨਾਲ, ਤਨ ਸੇਵਾ ਨਾਲ। ਸਾਹਿਬ ਜੀ ਬਖਸ਼ਿਸ਼ ਕਰਨ। ਸੁਣੋ ਜੋ ਲੜੀਵਾਰ ਕਥਾ ਚੱਲ ਰਹੀ ਹੈ, ਪਿਆਰ ਸਹਿਤ ਸਾਹਿਬ ਗੁਰੂ ਅਰਜਨ ਦੇਵ ਜੀ ਬਾਜ ਰਾਗ ਵਿੱਚ ਫਰਮਾ ਰਹੇ ਹਨ।
ਹੋਈ ਕਰਣਾ ਜੇ ਆਪ ਕਰਾਏ,
ਫਰਮਾਉਂਦੇ ਨੇ ਉਹ ਗੁਰਸਿੱਖੋ, ਪ੍ਰਭੂ ਦੇ ਭਾਣੇ ਚ ਪ੍ਰਸੰਨ ਰਹਿਣਾ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ, ਸਭ ਤੋਂ ਵੱਡੀ ਦਾਤ ਹੈ। ਸਿੱਖੀ ਦੀ ਨਿਸ਼ਾਨੀ ਜੋ ਵਾਹਿਗੁਰੂ ਕਰੇ ਉਸ ਨੂੰ ਸਤ ਕਰਕੇ ਮੰਨਣਾ, ਮਨ ਮਰਜ਼ੀ ਨਹੀਂ ਕਰਨੀ, ਗੁਰੂ ਮਰਜ਼ੀ ਵਿੱਚ ਪ੍ਰਸੰਨ ਰਹਿਣਾ, ਰੱਬ ਮਰਜ਼ੀ ਵਿੱਚ ਪ੍ਰਸੰਨ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਆਪਣਾ ਖਿਆਲਾਤ ਦੱਸੋ ਤਾਂ ਸਾਹਿਬ ਜੀ ਫਰਮਾਉਂਦੇ, ਸੁਣੋ ਜੋ ਮੇਰਾ ਖਿਆਲ ਹੈ ਸੋਈ ਕਰਨਾ ਜੇ ਆਪ ਕਰਾਏ। ਅਸੀਂ ਤਾਂ ਉਹ ਹੀ ਕਰਨ ਵਿੱਚ ਪ੍ਰਸੰਨ ਹਾਂ ਜੋ ਪਰਮੇਸ਼ੁਰ ਆਪ ਕਰਵਾ ਰਿਹਾ ਹੈ, ਅਸੀਂ ਉਸੇ ਨੂੰ ਕਰਦੇ ਹਾਂ ਤੇ ਪ੍ਰਸੰਨ ਰਹਿੰਦੇ ਹਾਂ।
ਜਿੱਥੇ ਰੱਖੇ ਸਾ ਭਲੀ ਜਾਏ,
ਜਿਸ ਜਗ੍ਹਾ ਤੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਰੱਖਦੇ ਨੇ ਸਾ ਭਲੀ ਜਾਏ, ਉਹ ਹੀ ਸਾਨੂੰ ਭਲੀ ਚੰਗੀ ਜਗ੍ਹਾ ਹੈ, ਜਿੱਥੇ ਰੱਖਦੇ ਨੇ ਉਹ ਹੀ ਸਾਨੂੰ ਚੰਗੀ ਜਗ੍ਹਾ। ਜੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਲਹਿਣਾ ਜੀ ਨੂੰ, ਤੁਸੀਂ ਹੁਣ ਖਡੂਰ ਸਾਹਿਬ ਚਲੇ ਗਿਆ, ਸਤਿਬਚਨ ਕਹਿ ਕੇ ਚਲੇ ਗਏ। ਜੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿਹਾ ਇਹ ਡੇਰੇ ਬਣੇ ਰਹਿਣ ਦਿਓ ਸਭ ਕੁਝ, ਤੁਸੀਂ ਹੁਣ ਮੜੀਆਂ ਵਿੱਚ ਜਾ ਬੈਠੋ ਜਿੱਥੇ ਭੂਤਾਂ ਪ੍ਰੇਤਾਂ ਦਾ ਅੰਡਾ, ਗੋਇੰਦਵਾਲ ਸਾਹਿਬ ਜਾ ਬੈਠੋ, ਤਾਂ ਪਾਤਸ਼ਾਹ ਜੀ ਨੇ ਕੁਝ ਨਹੀਂ ਦੇਖਿਆ, ਉੱਥੋਂ ਉੱਠੇ, ਆਪਣੇ ਗਲ ਦੇ ਸਿਰਫ ਬਸਤਰ ਨੇ ਖਾਲੀ ਹੱਥੀ ਇੱਕ ਛੋਟੀ ਹੱਥ ਵਿੱਚ ਪਕੜੀ ਹੋਈ ਸੀ, ਕਿਉਂਕਿ ਬਿਰਧ ਸਰੀਰ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ, ਤੇ ਜਿੱਥੇ ਮੜੀਆਂ ਦਾ ਘਰ ਮੜੀਆਂ ਸੀ, ਭੂਤਾਂ ਪ੍ਰੇਤਾਂ ਦਾ ਘਰ ਸੀ, ਅੱਡਾ ਸੀ, ਉਹ ਗੋਇੰਦਵਾਲ ਵਾਲੀ ਧਰਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਜਾ ਕੇ ਬੈਠ ਗਏ। ਜੇ ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਇਹ ਹੁਕਮ ਹੋਇਆ ਭਈ ਤੁਸੀਂ ਸ੍ਰੀ ਅੰਮ੍ਰਿਤਸਰ ਇਹ ਗੁਰੂ ਕੇ ਚੱਕ ਵੇਲੇ ਅਸਥਾਨ ਤੇ ਬੈਠ ਜਾਓ, ਤੇ ਪਾਤਸ਼ਾਹ ਉੱਥੇ ਬੈਠ ਗਏ। ਇਸੇ ਵਾਸਤੇ ਫਰਮਾ ਰਹੇ ਨੇ ਜਿੱਥੇ ਰੱਖੇ ਸਾ ਭਲੀ ਜਾਏ, ਜਿੱਥੇ ਸਾਨੂੰ ਵਾਹਿਗੁਰੂ ਅਕਾਲ ਪੁਰਖ ਸਤਿਗੁਰੂ ਸਾਹਿਬ ਜੀ ਰੱਖਦੇ ਹਨ ਉਹੀ ਭਲੀ ਚੰਗੀ ਸਵੱਛ ਅੱਛੀ ਜਗ੍ਹਾ ਹੈ।
ਸੋਈ ਸਿਆਣਾ ਸੋ ਬਤਵੰਤਾ,
ਇਸ ਦੁਨੀਆਂ ਦੇ ਅੰਦਰ ਸਿਆਣਾ ਵੀ ਉਹ ਹੀ ਹੈ ਤੇ ਇੱਜ਼ਤ ਵਾਲਾ ਵੀ ਉਹੀ ਹੈ।
ਹੁਕਮ ਲੱਗਾ ਜਿਸ ਮਿੱਠਾ ਜੀਉ,
ਜਿਸ ਨੂੰ ਵਾਹਿਗੁਰੂ ਦਾ ਹੁਕਮ ਮਿੱਠਾ ਲੱਗਦਾ ਹੈ, ਪਰਮੇਸ਼ਰ ਦਾ ਭਾਣਾ ਮਿੱਠਾ ਲੱਗਦਾ ਹੈ, ਉਹੀ ਸਿਆਣਾ ਸਮਝੋ, ਉਹੀ ਇੱਜ਼ਤ ਵਾਲਾ ਸਮਝੋ। ਨਹੀਂ ਤਾਂ ਜਿਹੜੀਆਂ ਬੁੱਧੀ ਦੀਆਂ ਸਿਆਣਤਾਂ ਨੇ ਇਹਨਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਪਰਮਾਰਥ ਦੇ ਅੰਦਰ ਕੋਈ ਮਾਨਤਾ ਨਹੀਂ ਦਿੱਤੀ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਸੁਣ ਮਨ ਮੇਰਿਆ। ਨਹੀਂ ਇਹ ਜਿਹੜੀਆਂ ਸਿਆਣਪਾਂ ਨੇ, ਇਹ ਸਿਆਣਪਾਂ ਇਨਸਾਨ ਚੱਲੇ ਆਪਣੀ ਜ਼ਿੰਦਗੀ ਨੂੰ ਕੱਟੇ, ਇਹ ਸਿਆਣਪਾਂ ਨੂੰ ਵਰਤੇ, ਵੀ ਇਹ ਕੰਮ ਇਉਂ ਕਰਨਾ, ਉਹ ਕਾਰੋਬਾਰ ਇਉਂ ਕਰਨਾ, ਇਉਂ ਪੜ੍ਹਨਾ, ਇਉਂ ਬੱਚਿਆਂ ਨੂੰ ਸੰਭਾਲਣਾ, ਇਉਂ ਘਰ ਚਲਾਉਣਾ, ਇਉਂ ਰਸੋਈ ਤਿਆਰ ਕਰਨੀ ਹੈ, ਇਹਨਾਂ ਸਿਆਣਪਾਂ ਨੂੰ ਵਰਤੇ, ਪਰ ਗੁਰਦੁਆਰੇ ਆਣ ਕੇ ਗੁਰੂ ਤੇ ਸਿਆਣਪ ਵਰਤਣੀ ਸਿੱਖ ਦੀ ਨਿਸ਼ਾਨੀ ਨਹੀਂ ਹੈ। ਨਾ ਇੱਥੇ ਸਿਆਣਪਾਂ ਦਾ ਤਿਆਗ, ਇੱਥੇ ਜੇ ਕੋਈ ਬਾਹਲਾ ਸਿਆਣਾ ਬਣੇਗਾ ਤੇ ਕਈ ਵਾਰੀ ਉਹਦੀ ਸਿਆਣਪ ਸਾਰੀ ਖਤਮ ਹੋ ਜਾਂਦੀ। ਇੱਥੇ ਸਿਆਣਪਾਂ ਨੂੰ ਮਾਨਤਾ ਨਹੀਂ। ਕੱਲ ਦੀ ਸ਼ਾਮ ਦੀ ਕਥਾ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ, ਬੜਾ ਸਿਆਣਾ, ਬੜਾ ਚਲਾਕ, बड़ा तेज त्रिलोचन ब्राह्मण रब ने दर्शन नहीं दिते। अनपढ़ भोला भाला जिमीदार हड़वाउण वाला धन्ना जट ते रब ने बड़े प्यार दे नाल जफी विच लै के उस धन्ने नाल मिलाप किया। ते जिवें पुत्र आखदा ना, बापू ते तू मेरा काम भी कोई कर, ते धन्ने ने भी ऐं प्यार विच किया। ते भगवान ने गाड़ी ते बैठ के खूह भी चलाया, धन्ने दियां गौआं भी चारियां, धन्ने दे क्यारे भी मोड़े, सब कुछ कीता। भोले पाए मिले रगराया, रब दी प्राप्ति कोई बुद्धि दियां सियाणपां नाल मतलब नहीं, रब दी प्राप्ति कोई चिट्टे दाड़े नाल मतलब नहीं, रब दी प्राप्ति कोई लंबी उम्र नाल संबंध नहीं। कवि इकबाल जी लिखते ने, बाजुर्गी बा अकल अस्त ना के बासाल। ये कोई जरूरी नहीं भी बहुत ही उम्र का 90 साल का बापू हो गया तो यही ज्यादा सियाणा है। उतान पाद सियाणा नहीं, 5 साल का बच्चा सियाणा है ध्रुव जिहड़ा ये गल कह रहा है। राणी दे कहण ते वड्डी उम्र वाला बापू तो बच्चे नूं सत्कार नहीं दे रहा कि मेरा बच्चा है, मैं इहदे नाल प्यार करा, मैं इस नाल बहु करा, नहीं। पर 5 साल का बच्चा मां नूं पुछ रहा, मां किस उद्यम ते राज मिले। मां आखदी है परमेश्वर पुत्र परमेश्वर आराध्य है। एक ही बोल मां ने बोलिया ते 5 साल का बच्चा सिमरन विच जुड़ गया। जे हुण कोई 10 साल का बच्चा उन्हूं कहिए गुरुद्वारे आ तो कह ठीक है मैं गुरुद्वारे आया करांगा, उह सियाणा। ते जे 80 साल का बापू यह पूछे भी गुरुद्वारे आउण दा फल की मिलदा, तो समझ लो सियाणा नहीं। 80 साल की उम्र एवें गुआ छुड़ी है कि अजे तक तैनू इन्ना ही नहीं पता लगा भी गुरुद्वारे आउण दा फायदा की। गुरुद्वारे होए सोजी पाए सी, एत द्वारे तोए हच्छा होए सी। तू कार दी ड्राइवरी क्यों सिखदा है, मैनू पता चल जावे मैं ड्राइवर बन जावां। तू घड़ी साज दे पास जाके क्यों बरीकी दा टीवी दा कम सिखदा है, भी मैं मकैनिक बन जावां, होर की है। ते गुरुद्वारे आण के सिखणा है भी मैं परमार्थ दी प्राप्ति दा पात्र बन जावां। गुरुद्वारे होए सोझी पाए सी, इस सोझी की प्राप्ति इत्थों होनी है। इस वास्ते गुरु के प्यारियो, बालियां सियाणपां गुरु अगे कई बारी बंदे नूं फेल भी कर दिंदियां। मेरे पातशाह कहिंदे ने, सियाणा उह समझो पतवंता इज्जत वाला उह समझो, हुक्म लगै जिस मीठा जीओ। जिस नूं उस वाहिगुरू दा हुक्म उस दा भाणा मिठा लगदा है। कहिंदा जो तुद भावै साई भली कार, तू सदा सलामत निरंकार। आपे हर एक रंग है आपे बहुरंगी, जो तिस भावै नानका साई गल चंगी। ओ सियाणा है गुरु घर दे अंदर,
सब परोई एक धागा।
फिर जेड़ा गुरु दा हुक्म मनन लई तैयार है ते ओ हुक्म सुनन लई भी तैयार है, ते जेड़ा हुक्म सुनन लई तैयार है ते मेरे पातशाह सुना रहे ने, कहंदे सुन सब परोई एक धागा। ये सारी सृष्टि परमेश्वर ने एक अपने हुक्म रूपी धागे विच परोती हुई है। जे कोई मन बना ले ना, मैं नहीं रब का हुक्म मनना, तो रब ने मना के छड़ना। जो असमान ना मावनी तिन नक नथा पाए, रब उन्हां नूं नथा भी पा के रख देंदा। गुरु हरगोबिंद साहब जी ने 9 साल की अवस्था विच अकाल तखत ते खलो के बचन किते सन के चंदू दे नथ विच नकेल पाउनी है, एनू कुत्तियां दे नाल बन के टुक्कर खवाउणे ने, एनू गलियां ते बाजारां विच कुत्तियां दे नाल फेरना, साडे सिखां दे हाथ विच रस्सी होवेगी ते चंदू दे नक विच नकेल पई होई होवेगी। ते मसंद डर गए, घबरा गए, दौड़ गए, माता गंगा जी नूं कहण लगे, हुणे हुणे गुरु अर्जन देव जी शहीद हो गए ने, ਇਹ ਬੱਚੇ ਨੇ 9 ਸਾਲ ਦੀ ਉਮਰ ਹੈ, ਆ ਹੋਰ ਪੁਆੜੇ ਪਾਉਣ ਲੱਗੇ ਜੇ। ਅਕਾਲ ਤਖ਼ਤ ਤੇ ਖਲੋ ਕੇ ਐਲਾਨ ਕਰ ਦਿੱਤਾ ਕਿ ਇਹ ਕੱਲ ਨੂੰ CI ਦੀ ਉਸ ਚੰਦੂ ਤੇ ਜਹਾਂਗੀਰ ਦੇ ਪਾਸ ਨਹੀਂ ਜਾਵੇਗੀ। ਮਾਤਾ ਵੀ ਘਬਰਾ ਗਈ, ਦੌੜੀ ਆਈ, ਬੜੇ ਪਿਆਰ ਨਾਲ ਆ ਕੇ ਕਹਿਣ ਲੱਗੇ, ਲਾਲ ਜੀ ਕੀ ਕਿਹਾ ਜੇ? ਬਲਿਹਾਰ ਜਾਈਏ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ, ਛਾਲ ਮਾਰੀ ਤੇ ਅਕਾਲ ਤਖ਼ਤ ਤੇ ਫਿਰ ਚੜ੍ਹ ਗਏ। ਕਹਿਣ ਲੱਗੇ, ਮਾਤਾ ਸੁਣ ਲੈ ਕੀ ਕਿਹਾ। ਕਹਿੰਦੇ, ਮੈਂ ਇਹ ਗੱਲ ਕਹੀ ਹੈ ਕਿ ਜੇ ਮੈਂ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਇਹਨੂੰ ਕੁੱਤਿਆਂ ਦੇ ਨਾਲ ਠੁੱਕਰ ਨਾ ਖਵਾਵਾਂ, ਇਹਦੇ ਨੱਕ ਵਿੱਚ ਨੱਥ ਹੋਵੇ ਤੇ ਮੇਰੇ ਸਿੱਖਾਂ ਦੇ ਹੱਥ ਵਿੱਚ ਪਕੜੀ ਨਾ ਹੋਵੇ, ਤੇ ਮੈਨੂੰ ਦੁਨੀਆਂ ਦੇ ਸਾਰੇ ਭੈੜੇ ਬੰਦਿਆਂ ਨੂੰ ਜਿਹੜੇ ਪਾਪ ਲੱਗਦੇ ਉਹ ਸਾਰੇ ਮੈਨੂੰ ਲੱਗਣ। ਇਤਿਹਾਸ ਪੜ੍ਹ ਕੇ ਦੇਖੋ। ਸੁਣ ਲੈ ਮਾਂ, ਕਦੇ ਕਿਹਾ ਸੀ ਪੁੱਤਰ ਕੜਾ ਕਿੱਥੇ ਗੁਆਇਆ ਈ? ਤੇ ਕਹਿੰਦੇ ਉੱਥੇ ਲੈ ਚਲੋ, ਮੈਂ ਦੱਸ ਦਿੰਦਾ। ਤੇ ਜਦੋਂ ਗੰਗਾ ਦੇ ਕਿਨਾਰੇ ਤੇ ਕਹਿਣ ਲੱਗੇ, ਮਾਤਾ ਜੀ ਕਹਿੰਦੇ, ਲਾਲ ਜੀ ਦੱਸੋ ਕਿੱਥੇ ਕੁ ਗਵਾਇਆ ਜੇ? ਤੇ ਦੂਸਰਾ ਸੋਨੇ ਦਾ ਕੜਾ ਲਾ ਕੇ ਸੁੱਟ ਕੇ ਕਹਿੰਦੇ, ਇਹ ਇੱਥੇ ਗਵਾਇਆ। ਮਾਂ ਕਹਿੰਦੀ, ਪੁੱਤ ਇਹ ਕੀ ਕੀਤਾ, ਕੀ ਕਿਹਾ ਤੂੰ? ਤੇ ਛਾਲ ਮਾਰ ਕੇ ਅਕਾਲ ਤਖ਼ਤ ਤੇ ਖਲੋ ਕੇ ਕਹਿੰਦੇ, ਇਹ ਕਿਹਾ। ਤੇ ਫਿਰ ਕਹਿਣ ਲੱਗੇ, ਮਾਂ ਮੇਰਾ ਕਿਹਾ ਹੀ ਨਹੀਂ, ਮੈਂ ਪੂਰਾ ਵੀ ਕਰਕੇ ਵਿਖਾਵਾਂਗਾ। ਔਰ ਕਰਕੇ ਵਿਖਾਇਆ ਮੇਰੇ ਪਾਤਸ਼ਾਹ ਜੀ। ਜੇ ਕੋਈ ਮਨ ਬਣਾ ਲਵੇ ਵੀ ਮੈਂ ਰੱਬ ਦਾ ਹੁਕਮ ਨਹੀਂ ਮੰਨਣਾ ਤੇ ਰੱਬ ਨੇ ਮਨਾ ਕੇ ਛੱਡਣਾ। ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ ਸਭ ਪਰੋਈ ਇੱਕ। ਸਾਰੀ ਹੁਕਮ ਰੂਪੀ ਸੂਤਰ ਵਿੱਚ ਪਰੋਤੀ ਹੋਈ ਹੈ ਤੇ ਸਵਾਸਾਂ ਰੂਪੀ ਸੂਤਰ ਵਿੱਚ ਵੀ ਪਰੋਤੀ ਹੋਈ ਹੈ। ਜਦੋਂ ਚਾਹੇ ਸਵਾਸ ਖਤਮ, ਬੰਦਾ ਖਤਮ। ਇਹ ਸਵਾਸਾਂ ਰੂਪੀ ਸੂਤ ਦੇ ਵਿੱਚ ਅਥਵਾ ਰੱਬ ਨੇ ਆਪਣੀ ਸੱਤਾ ਰੂਪੀ ਸੂਤਰ ਦੇ ਵਿੱਚ ਪਰੋਤੀ ਹੋਈ ਹੈ। ਜਦੋਂ ਚਾਹੇ ਕਿਸੇ ਨੂੰ ਸੱਤਾ ਦੇ, ਜਦੋਂ ਚਾਹੇ ਕਿਸੇ ਕੋਲ ਸੱਤਾ ਖੋਲੇ, ਇਹ ਰੱਬ ਦੇ ਹੁਕਮ ਵਿੱਚ। ਦੁਨੀ ਚੰਦ ਨੂੰ ਕਿਹਾ ਸੀ, ਨਹੀਂ ਪਾਇਆ ਸੱਤਾ ਖੋਲੇ, ਮਰ ਗਿਆ ਸੱਪ ਲੜ ਗਿਆ। ਚਾਹਿਆ ਬਚਿੱਤਰ ਸਿੰਘ ਨੂੰ ਸੱਤਾ ਦੇ ਕੇ ਹਾਥੀ ਨਾਲ ਲੜਾ ਦਿੱਤਾ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਉਹ ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਇਹ ਉਹਦੀ ਮਰਜ਼ੀ ਹੈ। ਨਦਰ ਉਪੱਠੀ ਜੇ ਕਰੇ ਸੁਲਤਾਨਾ, ਕਾਹੋ ਕਰਾਏਂਦਾ, ਧਰ ਮੰਗਨ ਭਿੱਖ ਨਾ ਪਾਏਂਦਾ। ਤੇ ਜੇ ਉਹ ਚਾਹੇ ਐਸੀ ਲਾਲ, ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆਂ, ਮੇਰਾ ਮਾਥੈ ਛਤਰ ਧਰੈ। ਜਾਂ ਕੀ ਸ਼ੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਟਰੈ, ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਉਹ ਤਾਂ ਤਿਰਣੰ ਤਾਂ ਮੇਰੰ, ਸਹਿਕੰ ਤਾਂ ਹਰੀਆਂ, ਬੂਡੰ ਤਾਂ ਤਰੀਆਂ, ਊਣੰ ਤਾਂ ਭਰੀਆਂ। ਸੰਸਕ੍ਰਿਤੀ ਪੜ੍ਹ ਕੇ ਦੇਖੋ। ਸਭ ਪਰੋਈ ਇੱਕ ਧਾਗਾ ਹੈ, ਉਸ ਵਾਹਿਗੁਰੂ ਦੀ ਸੱਤਾ ਵਿੱਚ ਸਾਰੀ ਸ੍ਰਿਸ਼ਟੀ ਪਰੋਤੀ ਹੋਈ ਹੈ। ਚਾਹੇ ਕਿਸੇ ਨੂੰ ਬਾਦਸ਼ਾਹ ਬਣਾ ਦੇਵੇ, ਚਾਹੇ ਕਿਸੇ ਨੂੰ ਘਾਈ ਬਣਾ ਦੇਵੇ। ਹਾਂਜੀ,
ਜਿਸ ਲਾਏ ਲਏ ਸੋ ਚਲਣੀ ਲੱਗੈ।
ਜਿਸ ਨੂੰ ਉਹ ਚਾਹੁੰਦਾ ਹੈ, ਕਿਸੇ ਦੀ ਨਿੱਜ ਤੋਂ ਉਸ ਨੂੰ ਪ੍ਰਵਾਨ ਹੋ ਗਈ ਹੈ, ਤਾਂ ਉਸ ਨੂੰ ਆਪਣੇ ਚਰਨੀ ਲਾ ਲੈਂਦਾ ਹੈ।
ਊਂਦ ਕਵਲ ਜਿਸ ਹੋਏ ਪ੍ਰਗਾਸਾ।
ਊਂਦ ਕਵਲ ਜੋਗਾ ਅਭਿਆਸੀਆਂ ਨੇ ਇਸ ਸਰੀਰ ਦੇ ਅੰਦਰ ਇੱਕ ਕੌਲੀ ਦੀ ਸ਼ਕਲ ਦੀ ਮਾਸ ਦੀ ਬੋਟੀ ਮੰਨੀ ਹੈ ਤੇ ਬਦਾਮ ਦੀ ਗਿਰੀ ਦੀ ਸ਼ਕਲ ਦੀ ਵੀ ਮੰਨੀ ਹੈ। ਕਵਲ ਫੁੱਲ ਵੀ ਉਸ ਨੂੰ ਕਿਹਾ ਵੀ ਫੁੱਲ ਵਰਗੀ ਉਸ ਦੀ ਸ਼ਕਲ ਹੈ, ਸੋ ਮਾਸ ਦੀ ਹੋਈ। ਕੌਲੀ ਕਹਿ ਲਓ, ਕਵਲ ਕਹਿ ਲਓ, ਬਦਾਮ ਦੀ ਗਿਰੀ ਕਹਿ ਲਓ, ਤੇ ਯੋਗਾ ਅਭਿਆਸੀ ਇਹ ਆਖਦੇ ਨੇ ਵੀ ਹਰ ਇਨਸਾਨ ਦੀ ਉਹ ਮੁੱਧੀ ਵੱਜੀ ਹੁੰਦੀ ਹੈ। ਜਿਸ ਤਰ੍ਹਾਂ ਕੌਲੀ ਮੁੱਧੀ ਮਾਰ ਦਈਏ, ਉਸ ਦੇ ਉੱਪਰ ਕੋਈ ਪਾਣੀ ਪਵੇ ਤੇ ਉਹਦੇ ਵਿੱਚ ਨਹੀਂ ਪੈ ਸਕਦਾ, ਤਿਲ ਕੇ ਥੱਲੇ ਡਿੱਗਦਾ ਜਾਂਦਾ। ਇਸੇ ਤਰ੍ਹਾਂ ਹਰ ਇਨਸਾਨ ਦੀ ਇਹ ਕੌਲੀ ਮੁੱਧੀ ਵੱਜੀ ਹੋਈ ਹੈ। ਯੋਗਾ ਅਭਿਆਸੀਆਂ ਨੇ ਯੋਗਾ ਅਭਿਆਸ ਦੇ ਤਰੀਕੇ ਨਾਲ ਉਸ ਨੂੰ ਸਿੱਧੀਆਂ ਕਰ ਲਿਆ। ਜਿਸ ਤਰ੍ਹਾਂ ਇੱਕ ਚੁੱਲ੍ਹਾ ਹੈ, ਉਸ ਦੇ ਉੱਪਰ ਪਤੀਲਾ ਰੱਖਿਆ, ਵਿੱਚ ਪਾਣੀ ਪਾ ਕੇ ਢੱਕਣ ਦੇ ਦਿੱਤਾ, ਥੱਲੇ ਅੱਗ ਬਾਲੋ, ਸੇਕ ਨਾਲ ਪਾਣੀ ਦੀਆਂ ਬੂੰਦਾਂ ਭਾਫ਼ ਬਣ ਕੇ ਉਸ ਢੱਕਣ ਦੇ ਨਾਲ ਲੱਗਦੀਆਂ ਨੇ, ਤੇ ਉਹ ਢੱਕਣ ਦੇ ਨਾਲ ਬੂੰਦਾਂ ਲੱਗ ਲੱਗ ਕੇ ਪਾਣੀ ਦੀਆਂ ਭਾਫ਼ ਜਾਂਦੀ ਹੈ ਤੇ ਪਾਣੀ ਦੀਆਂ ਬੂੰਦਾਂ ਬਣ ਕੇ ਫਿਰ ਡਿੱਗਦੀਆਂ ਨੇ। ਆ ਬਾਰਿਸ਼ ਵੀ ਇਸੇ ਤਰ੍ਹਾਂ, ਜਦੋਂ ਸਮੁੰਦਰ ਵਿੱਚ ਗਰਮੀ ਵੱਧਦੀ ਹੈ ਤਾਂ
ਪਾਣੀ ਭਾਫ ਬਣ ਕੇ ਉੱਡਦਾ ਤੇ ਜਦੋਂ ਉਤਾਂਹ ਜਾਂਦਾ ਜਿਵੇਂ ਢੱਕਣ ਨਾਲ ਲੱਗ ਕੇ ਪਾਣੀ ਦੀਆਂ ਬੂੰਦਾਂ ਬਣਦੀਆਂ ਜਾਂਦੀਆਂ, ਇਹ ਜਦੋਂ ਭਾਫ ਉਤਾਂਹ ਡਿੱਗਦੀ ਜਾਂਦੀ ਹੈ ਤੇ ਫਿਰ ਪਾਣੀ ਬਣ ਕੇ ਥੱਲੇ ਧਰਤੀ ਤੇ ਵਰਨ ਲੱਗ ਪੈਂਦੀ ਹੈ ਬਾਰਿਸ਼, ਇਹ ਵੀ ਇਸੇ ਤਰ੍ਹਾਂ। ਉਹ ਢੱਕਣ ਦੇ ਨਾਲ ਭਾਫ ਲੱਗ ਲੱਗ ਕੇ ਪਾਣੀ ਦੀਆਂ ਬੂੰਦਾਂ ਬਣ ਥੱਲੇ ਡਿੱਗਦੀਆਂ ਨੇ, ਤੇ ਯੋਗਾ ਅਭਿਆਸੀਆਂ ਨੇ ਆਪਣੇ ਸਰੀਰ ਦਾ ਵੀ ਐਸਾ ਵਾਤਾਵਰਨ ਬਣਾ ਕੇ ਤਾਲੂ ਅਸਥਾਨ ਤੋਂ ਉਹ ਪਾਣੀ ਦੀਆਂ ਬੂੰਦਾਂ ਜਦੋਂ ਥੱਲੇ ਅੰਮ੍ਰਿਤ ਦੀਆਂ ਡਿੱਗਦੀਆਂ ਤੇ ਕੌਲੀ ਸਿੱਧੀ ਕਰ ਲੈਂਦੇ ਨੇ ਉਸ ਦੇ ਵਿੱਚ ਪੈਂਦੀਆਂ ਤੇ ਉਹਨਾਂ ਨੂੰ ਕੁਝ ਆਨੰਦ ਆਉਂਦਾ ਤੇ ਉਸ ਨੂੰ ਯੋਗਾਨੰਦ ਯੋਗੀ ਜਿਨ੍ਹਾਂ ਨੇ ਕਿਹਾ ਹੈ। ਊਂਦ ਕਵਲ ਜਿਸ ਹੋਏ ਪ੍ਰਗਾਸਾ, ਇਹ ਜਿਹੜਾ ਮੂਧਾ ਕਵਲ ਦੀ ਸ਼ਕਲ, ਕੌਲੀ ਦੀ ਸ਼ਕਲ, ਬਦਾਮ ਦੀ ਗਿਰੀ ਦੀ ਸ਼ਕਲ, ਇੱਥੇ ਕਵਲ ਕਿਹਾ ਹੈ। ਉਹ ਊਂਦ ਮੂਧਾ ਹੈ ਸਭ ਦਾ, ਤੇ ਜਿਸ ਨੇ ਉਹ ਸਿੱਧਾ ਕਰ ਲਿਆ ਜਾਂ ਕਹਿ ਲਓ ਖਿੜਾ ਲਿਆ, ਕੌਲੀ ਕਹੀਏ ਤੇ ਸਿੱਧੀ ਕਹਿਣੀ, ਜੇ ਕਵਲ ਕਹੀਏ ਤੇ ਕਵਲ ਜਿਹੜਾ ਉਸ ਨੂੰ ਮੂਧਾ ਸਿੱਧਾ ਕਰਨ ਦੀ ਲੋੜ ਨਹੀਂ, ਕਵਲ ਮਿਚ ਜਾਏ ਤੇ ਮੂਧਾ ਹੋ ਗਿਆ, ਮੂੰਹ ਬੰਦ ਹੋ ਗਿਆ, ਜੇ ਖਿੜ ਜਾਏ ਤੇ ਮੂੰਹ ਉਹਦਾ ਖੁੱਲ ਗਿਆ। ਜੇ ਕੌਲੀ ਕਹਿਣਾ ਤੇ ਫਿਰ ਸਿੱਧੀ ਤੇ ਪੁੱਠੀ ਕਹਿਣਾ ਪਵੇਗਾ, ਜੇ ਕਵਲ ਕਹਿਣਾ ਤੇ ਮਿਚ ਗਿਆ ਤੇ ਖੁੱਲ ਗਿਆ ਕਹਿ ਲਓ, ਜੇ ਮਿਚ ਗਿਆ ਤੇ ਉਹ ਬੂੰਦਾਂ ਜਿਹੜੀਆਂ ਨੇ ਪਾਸੇ ਡਿੱਗ ਪਈਆਂ, ਜੇ ਖੁੱਲ ਗਿਆ ਤੇ ਉਹ ਕਵਲ ਦੇ ਵਿੱਚ ਪੈ ਰਹੀਆਂ। ਇਸ ਮਾਸ ਦਾ ਟੁਕੜਾ ਜੋ ਕਵਲ ਦੀ ਸ਼ਕਲ ਦਾ, ਉਸ ਦੇ ਵਿੱਚ ਜਦੋਂ ਬੂੰਦਾਂ ਡਿੱਗਦੀਆਂ ਨੇ ਤੇ ਯੋਗੀ ਜਨ ਜਿਹੜੇ ਨੇ ਉਹਨਾਂ ਨੂੰ ਜਿਹੜਾ ਆਨੰਦ ਮਿਲਦਾ ਉਹ ਆਖਦੇ ਨੇ ਯੋਗਾਨੰਦ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ ਹੋਏ ਪ੍ਰਗਾਸਾ, ਜਿਨ੍ਹਾਂ ਦਾ ਉਹ ਪ੍ਰਗਾਸ ਭਾਵ ਕਵਲ ਖਿੜ ਗਿਆ, ਅਥਵਾ ਗੁਰਮਤ ਅਨੁਸਾਰ ਊਂਦ ਕਵਲ ਜਿਸ ਹੋਏ ਪ੍ਰਗਾਸਾ, ਜਿਸ ਦੇ ਹਿਰਦੇ ਕਵਲ ਦੇ ਵਿੱਚ ਜਿੱਥੇ ਅਗਿਆਨ ਹੈ, ਅਗਿਆਨ ਕਰਕੇ ਹੀ ਇਨਸਾਨ ਆਖਦਾ ਖਾਓ ਪੀਓ ਹੰਡਾਓ ਆ ਜਗ ਮਿੱਠਾ ਅਗਲਾ ਕਿਨ ਡਿੱਠਾ, ਅਗਿਆਨ ਕਰਕੇ ਹੀ ਇਨਸਾਨ ਆਖਦਾ ਕਿੱਥੇ ਹੈ ਰੱਬ, ਕੀ ਮਿਲਦਾ ਬਾਣੀ ਪੜ੍ਹਨ ਨਾਲ। ਇਹ ਤੇ ਸਾਰੇ ਦੁਖੀ ਹੋਈ ਹੋਣਗੇ ਜਿਹੜੇ ਗੁਰਦੁਆਰੇ ਜਾ ਕੇ ਮੱਥੇ ਰਗੜਦੇ ਨੇ, ਦੁਖੀ ਹੋਈ ਹੋਣਗੇ, ਹੋਰ ਕੀ ਹੈ। ਕੁਝ ਮੰਗਣ ਹੀ ਜਾਂਦੇ ਨੇ, ਸਾਨੂੰ ਤਾਂ ਮੰਗਣ ਦੀ ਲੋੜ ਨਹੀਂ ਕੁਝ, ਇਹ ਅਗਿਆਨ ਹੈ। ਗੁਰੂ ਦੇ ਸਿੱਖ ਦਾ ਫਰਜ਼ ਬਣਦਾ ਗੁਰੂ ਨੂੰ ਮੱਥਾ ਟੇਕਣਾ, ਨਮਸਕਾਰ ਕਰਨੀ, ਗੁਰੂ ਚਰਨਾਂ ਵਿੱਚ ਬੈਠਣਾ। ਇਹ ਜ਼ਰੂਰੀ ਨਹੀਂ ਵੀ ਦੁਖੀ ਹੋਈ ਜਾਂਦੇ ਨੇ, ਸਿੱਖ ਦਾ ਫਰਜ਼ ਹੈ ਜੇ ਸੁਖੀ ਜਾਏਗਾ ਤੇ ਸੁਖੀ ਰਹੇਗਾ। ਪਰ ਇਹ ਜਿਹੜੀ ਅਗਿਆਨਤਾ ਹੈ, ਜਿਸ ਅਗਿਆਨ ਕਰਕੇ ਐਸੀਆਂ ਮਨਮੁਖਤਾਈ ਵਾਲੀਆਂ ਗੱਲਾਂ ਕਰਦੇ ਸੀ, ਸਾਹਿਬ ਜੀ ਫਰਮਾਉਂਦੇ ਹਨ ਜਿਸ ਨੂੰ ਪਾਤਸ਼ਾਹ ਨੇ ਆਪਣੇ ਚਰਨੀ ਲਾ ਲਿਆ ਤੇ ਉਸ ਦਾ ਉਹ ਹਿਰਦਾ ਕਵਲ ਨੀਚਿਆ ਹੋਇਆ ਸੀ, ਉਸ ਨੂੰ ਪ੍ਰਗਾਸਾ ਖੜਾ ਦਿੱਤਾ, ਭਾਵ ਅਗਿਆਨਤਾ ਦੀ ਜਗ੍ਹਾ ਤੇ ਉੱਥੇ ਗਿਆਨ ਪ੍ਰਕਾਸ਼ ਕਰਦਾ। ਪ੍ਰਗਾਸਾ ਨਾਮ ਹੈ ਚਾਨਣ ਦਾ, ਪ੍ਰਗਾਸ਼ ਦਾ, ਗਿਆਨ ਦਾ ਪ੍ਰਕਾਸ਼ ਸਤਿਗੁਰੂ ਜੀ ਨੇ ਬਖਸ਼ ਦਿੱਤਾ। ਜਿਨ੍ਹਾਂ ਨੂੰ ਗਿਆਨ ਦਾ ਪ੍ਰਕਾਸ਼ ਬਖਸ਼ਿਆ, ਉਹਨਾਂ ਨੇ ਫਿਰ ਸਾਰਿਆਂ ਦੇ ਵਿੱਚ ਨਿਰੰਜਨ ਮਾਇਆ ਕਾਲ ਤੋਂ ਸ਼ੁੱਧ ਸਰੂਪ ਪਰਮੇਸ਼ਰ ਦੇ ਦਰਸ਼ਨ ਕਰ ਲਏ।
ਤੇਰੀ ਮਹਿਮਾ ਤੂੰ ਹੈ ਜਾਣ ਹੈ,
ਹੇ ਅਕਾਲ ਪੁਰਖ, ਤੇਰੀ ਮਹਿਮਾ, ਤੇਰੀ ਉਪਮਾ ਨੂੰ ਤੂੰ ਆਪ ਹੀ ਜਾਣਦਾ, ਦੁਨੀਆਂ ਕੀ ਜਾਣ ਸਕਦੀ ਹੈ, ਦੁਨੀਆਂ ਤੇ ਭੁਲੇਖੇ ਭਰਮ ਵਿੱਚ ਹੀ ਪੈ ਗਏ।
ਆਪਣਾ ਆਪ ਤੂੰ ਆਪ ਪਛਾਣ ਹੈ,
ਆਪਣੇ ਆਪ ਨੂੰ ਤੂੰ ਖੁਦ ਆਪ ਹੀ ਪਛਾਣ ਸੈ, ਅਸੀਂ ਨਹੀਂ ਪਛਾਣ ਸਕਦੇ, ਅਸੀਂ ਪਛਾਣਨ ਤੇ ਪਹੁੰਚਣ ਦੀਆਂ ਕੋਸ਼ਿਸ਼ਾਂ ਕਰਦੇ ਹਾਂ ਪਰ ਸਾਥੋਂ ਨਹੀਂ ਉੱਥੇ ਪਹੁੰਚਿਆ ਜਾਂਦਾ। ਹੇ ਪ੍ਰਭੂ, ਤੂੰ ਆਪਣੇ ਆਪ ਨੂੰ ਆਪ ਹੀ ਪਛਾਣ ਸਕਦਾ ਹੈ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਆਪਣੇ ਆਪ ਨੂੰ ਹੇ ਪ੍ਰਭੂ ਤੂੰ ਆਪ ਹੀ ਪਛਾਣਦਾ ਹੈ।
ਆਉ ਬਲਿਹਾਰੀ ਸੰਤਨ ਤੇਰੇ,
ਪਰ ਜਿਹੜੇ ਤੇਰੇ ਸੰਤ ਸਿਮਰਨ ਕਰਨ ਵਾਲੇ ਤੇਰੇ ਭਾਣੇ ਵਿੱਚ ਚੱਲੇ ਨੇ, ਜਿਨ੍ਹਾਂ ਨੂੰ ਤੇਰਾ ਭਾਣਾ ਮਿੱਠਾ ਲੱਗਾ, ਧੰਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ, ਐਸੇ ਸੰਤਾਂ ਤੋਂ ਮੈਂ ਬਲਿਹਾਰ ਜਾਵਾਂ।
ਜਿਹਨੇ ਕਾਮ ਕ੍ਰੋਧ ਲੋਭ ਪੀਠਾ ਜੀਉ,
ਅੱਗੇ ਨਿਸ਼ਾਨੀ ਦੱਸੀ ਆ ਕਿਹੜੇ ਸੰਤ, ਭਈ ਜਿਹਦੇ ਕੋਲ ਗੱਡੀ ਹੋਵੇ, ਚਾਰ ਕੁ ਮਗਰ ਚੇਲੇ ਹੋਣ, ਉਹ ਸੰਤ। ਜਿਹਨਾਂ ਕੰਨ ਜਿਹੜਾ ਕੰਨਾ ਮਾਟੇ ਕੁਰੂ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ, ਉਹ ਸੰਤ। ਜਿਹੜਾ ਡੰਡ ਕਮੰਡਲ ਮੋਢੇ ਭਾਰ, ਉਹ ਸੰਤ। ਪਾਤਸ਼ਾਹ ਕਹਿੰਦੇ ਨਹੀਂ, ਉੱਥੇ ਯੋਗ ਨਹੀਂ, ਇਹ ਕਰਮਾਂ ਦੀ ਮਾਰ। ਇੱਥੇ ਤਾਂ ਸਤਿਗੁਰੂ ਦੀ ਬਖਸ਼ਿਸ਼ ਹੈ। ਜਦੋਂ ਮੈਂ ਇੰਡੀਆ ਵਿੱਚ ਪ੍ਰਚਾਰ ਕਰਦਾ ਨਾ, ਆ ਪਿਛਲੇ ਦਿਨਾਂ ਵਿੱਚ ਨਵਾਂਸ਼ਹਿਰ ਏਰੀਏ 'ਚ ਕਥਾ ਚੱਲ ਰਹੀ ਸੀ, 8:30 ਤੋਂ 10 ਵਜੇ ਤੱਕ ਰਾਤ ਨੂੰ ਕਰਨੀ ਅੰਦਾਜ਼ਨ, ਬਿਜਲੀ ਬੁੱਝ ਜਾਣੀ, ਗਰਮੀ ਬਹੁਤ, ਧਮਾਕੜ ਲੜਨੇ, ਪਰ ਸੰਗਤਾਂ ਫਿਰ ਵੀ ਬੈਠੀਆਂ ਰਹਿਣੀਆਂ। ਪਿਆਰ ਗੁਰੂ ਨਾਲ, ਤੇ ਬਿਜਲੀ ਵੀ ਬੰਦ ਹੋ ਗਈ, ਗਰਮੀ ਅੱਤ ਦੀ, ਧਮੱਕੜ ਲੜਦੇ ਨੇ, ਮਨ ਪਰੇਸ਼ਾਨ ਨਹੀਂ। ਪਰ ਜਦੋਂ ਸੰਗਤਾਂ ਉੱਠ ਕੇ ਘਰਾਂ ਨੂੰ ਚੱਲਦੀਆਂ ਨੇ, ਤੇ ਜਿਹੜੇ ਚੰਗੇ ਚੰਗੇ ਜੋੜੇ ਨੇ ਨਾ, ਉਹ ਰੋਜ਼ ਹੀ ਦੋ ਚਾਰ ਗਵਾਜਦੇ ਨੂੰ ਮਿਲਦੇ ਹੀ ਨਹੀਂ, ਤੇ ਉਦੋਂ ਮਨ ਬੜਾ ਪਰੇਸ਼ਾਨ ਹੁੰਦਾ। ਤੇ ਫਿਰ ਮੈਂ ਉੱਥੇ ਬੇਨਤੀ ਕਰਦਾ ਹੁੰਦਾ ਵੀ ਭੈਣੋ, ਇਹ ਖਿਆਲ ਰੱਖੋ, ਡੰਡ ਕਮੰਡਲ ਮੋਢੇ ਭਾਰ, ਇਹਨੂੰ ਸੰਤ ਨਹੀਂ ਮੰਨਣਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਯੋਗ ਨਹੀਂ ਇਹ ਕਰਮਾਂ ਦੀ ਮਾਰ, ਕਿਉਂਕਿ ਅਨਪੜ੍ਹਤਾ ਵਿੱਚ ਕਈ ਵਾਰੀ ਕਹਿੰਦੇ ਜੀ, ਦੇਖੋ ਜੀ, ਸਿਆਲ ਦੇ ਉਹ ਤੇ ਮਾਘ ਦੇ ਮਹੀਨੇ ਇਹ ਸੰਤ ਜੀ ਨੰਗੇ ਹੀ ਚਰਨੀ ਤੁਰੇ ਫਿਰਦੇ ਨੇ। ਤੇ ਮੈਂ ਆਖਦਾ ਹੁੰਦਾ ਵੀ ਸ਼ਾਇਦ ਪਿਛਲੇ ਜਨਮ ਵਿੱਚ ਗੁਰਦੁਆਰਿਓਂ ਸੰਗਤਾਂ ਦੇ ਜੋੜੇ ਚੱਕਦੇ ਰਹੇ ਹੋਣ ਤੇ ਸਤਿਗੁਰੂ ਪਾਉਣ ਲਈ ਨਹੀਂ ਦਿੰਦੇ ਹੋਣੇ, ਹੋਰ ਕੀ ਹੈ। ਅਗੇ ਜੀ, ਫਲਾਣੇ ਮਹਾਤਮਾ ਆਏ ਸੀ, ਮਹਾਤਮਾ ਭੈਣ ਜੀ, ਉਹਦੀ ਨਿਸ਼ਾਨੀ ਕੀ ਸੀ ਮਹਾਤਮਾ ਦੀ? ਕਹਿੰਦੇ ਜੀ, ਵੇਖੋ ਜੀ, ਪੋਹ ਦੀਆਂ ਰਾਤਾਂ ਤੇ ਸਵੇਰੇ ਸਵੇਰੇ ਤੜਕੇ ਨਾ, ਮੋਢੇ ਤੇ ਇੱਕ ਚਾਦਰ ਜੀ ਸੀ, ਨੰਗੇ ਹੀ, ਬਸ ਤੇੜ ਹੀ ਧੋਤੀ ਸੀ, ਬਾਕੀ ਕੋਈ ਕੱਪੜਾ ਨਹੀਂ ਪਹਿਨਿਆ, ਨੰਗ ਮਨੰਗੇ ਠੰਡੇ ਠੁਰੂ ਠੁਰੂ ਕਰ ਰਹੇ ਸਨ। ਤੇ ਮੈਂ ਕਿਹਾ, ਭੈਣ ਜੀ, ਤੁਹਾਨੂੰ ਅਗਿਆਨਤਾ ਪੈ ਗਈ ਤੇ ਸ਼ਾਇਦ ਪਿਛਲੇ ਜਨਮ ਵਿੱਚ ਜਦੋਂ ਸਰੋਵਰਾਂ ਚ ਗੁਰਸਿੱਖ ਸੰਗਤਾਂ ਇਸ਼ਨਾਨ ਕਰਦੀਆਂ ਨੇ ਤੇ ਕਮੀਜ਼ਾਂ ਚੱਕ ਕੇ ਲੈ ਜਾਂਦੇ ਹੋਣਗੇ, ਵੀ ਜੇਬ ਵਿੱਚ ਪੈਸੇ ਹੋਣਗੇ। ਤੇ ਪੰਜਾਬ ਵਿੱਚ ਹੁੰਦਾ ਵੀ ਇਸ ਤਰ੍ਹਾਂ, ਜਦੋਂ ਗੁਰੂ ਮਹਾਰਾਜ ਦੇ ਸਥਾਨਾਂ, ਧਾਰਮਿਕ ਸਥਾਨਾਂ ਤੇ ਤੁਸੀਂ ਜਾਂਦੇ ਹੋ ਨਾ ਇਸ਼ਨਾਨ ਕਰਨ, ਇਹ ਦੂਰੋਂ ਵੇਖ ਲੈਂਦੇ ਨੇ, ਇਹਦਾ ਰੁਕ ਢੰਗ ਇੰਗਲੈਂਡ ਕਨੇਡਾ ਵਾਲਾ ਲੱਗਦਾ, ਇਹ ਬੀਬੀ ਦੇ ਹੱਥ ਵਿੱਚ ਪਰਸ ਜਿਹੜਾ ਨਾ ਉਹ ਬਾਹਰ ਦਾ ਲੱਗਦਾ ਪਿਆ, ਤੇ ਉਹ ਵਿਚਾਰੇ ਇਸ਼ਨਾਨ ਕਰਦੇ ਨੇ ਤੇ ਉਹ ਚੋਲੇ ਚੱਕ ਕੇ ਲੈ ਜਾਂਦੇ ਵੀ ਪੌਂਡ ਵਿੱਚੋਂ ਮਿਲਣਗੇ। ਤੇ ਫਿਰ ਮੈਂ ਬੇਨਤੀ ਕਰਦਾ ਹੁੰਦਾ ਵੀ ਸ਼ਾਇਦ ਇਹਨਾਂ ਨੇ ਪਿਛਲੇ ਜਨਮ ਵਿੱਚ ਸਰੋਵਰਾਂ ਤੋਂ ਸੰਗਤਾਂ ਦੀਆਂ ਕਮੀਜ਼ਾਂ ਤੇ ਪੈਂਟਾਂ ਬੁਸ਼ਟਾਂ ਚੁੱਕੀਆਂ ਹੋਈਆਂ ਹੋਣਗੀਆਂ, ਹੁਣ ਪਾਉਣ ਵਾਸਤੇ ਨਹੀਂ ਮਿਲਦੇ। ਪਾਤਸ਼ਾਹ ਕਹਿੰਦੇ ਨੇ, ਯੋਗ ਨਹੀਂ ਇਹ ਕਰਮਾਂ ਦੀ ਮਾਰ, ਤੇ ਭੁਲੇਖਾ ਪੈ ਗਿਆ ਕਿ ਸੰਤ ਕੌਣ ਸੰਤ ਹੈ ਮੇਰੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੱਸੋ। ਤੇ 108 ਅੰਗ ਤੇ ਸਾਹਿਬ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਕਹਿੰਦੇ ਭਾਈ ਸੁਣੋ, ਕਹਿੰਦੇ ਸੰਤ ਉਹਨਾਂ ਤੋਂ ਬਲਿਹਾਰ ਜਾਵਾਂ ਜੀ, ਕਿਹੜੇ ਸੰਤ, ਉਹਨਾਂ ਦੀ ਨਿਸ਼ਾਨੀ ਕੀ ਹੈ ਆਪ ਦੱਸੋ।
ਜਿਹਨੇ ਕਾਮ ਕ੍ਰੋਧ ਲੋਭ ਪੀਠਾ ਜੀਓ,
ਕਹਿੰਦੇ ਜਿਨ੍ਹਾਂ ਸੰਤ ਜਾਂ ਨੇ ਕਾਮ ਕ੍ਰੋਧ ਲੋਭ ਤੇ ਮੋਹ ਨੂੰ ਪੀਠਾ ਪੀ ਸੁੱਟਿਆ, ਖਤਮ ਕਰ ਦਿੱਤਾ। ਫਿਰ ਕਿਸੇ ਦਿਨ ਬੇਨਤੀ ਕਰਾਂਗਾ, ਸਿੱਖ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਣਾ ਵੀ ਚਾਹੀਦਾ, ਤੇ ਸਿੱਖ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਵੀ ਕਰਨਾ ਚਾਹੀਦਾ। ਇਹਦੀਆਂ ਦੋ ਅੰਸਾਂ ਨੇ, ਦੋ, ਇੱਕ ਸ਼ੁੱਧ ਅੰਤ ਤੇ ਇੱਕ ਅਸ਼ੁੱਧ ਅੰਸ। ਜਿਹੜੀ ਸ਼ੁੱਧ ਅੰਸ ਹੈ ਉਸ ਨੂੰ ਅੰਦਰ ਪ੍ਰਵੇਸ਼ ਕਰਨਾ, ਗ੍ਰਹਿਣ ਕਰਨਾ ਹੋਣੀ ਚਾਹੀਦੀ ਹੈ, ਤੇ ਜਿਹੜੀ ਅਸ਼ੁੱਧ ਅੰਸ ਹੈ ਉਸ ਨੂੰ ਗੁਰੂ ਕੇ ਸਿੱਖ ਨੇ ਪੀਣਾ ਹੈ, ਖਤਮ ਕਰਨਾ ਹੈ। ਸੋ ਅਸ਼ੁੱਧ ਅੰਸ ਕਾਮ ਕਰੋ ਲੋਭ ਮੋਹ ਹੰਕਾਰ ਨੂੰ ਜਿਨ੍ਹਾਂ ਨੇ ਪੀ ਕੇ ਸੁੱਟ ਦਿੱਤਾ, ਖਤਮ ਕਰ ਦਿੱਤਾ ਹੈ, ਜਿਨ੍ਹਾਂ ਤੇ ਐਸੀ ਬਖਸ਼ਿਸ਼ ਹੋ ਗਈ ਹੈ, ਪੜੋ ਅਨੰਦ ਸਾਹਿਬ। ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਤਰੀ, ਹਰ ਬਿਨੇ ਅਵਰ ਨਾ ਦੇਖੋ ਕੋਈ ਹੀ। ਤੇ ਜੇ ਭਾਈ ਗੁਰਦਾਸ ਜੀ ਨੂੰ ਪੁੱਛ ਲਈਏ ਤੇ ਉਹ ਆਖਦੇ ਨੇ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਜਿਸ ਨੇ ਇਹ ਸਮ ਤੇ ਦਮ ਸਾਧਨ ਕਰ ਲਏ ਨੇ, ਜਿਨ੍ਹਾਂ ਨੇ ਇਸ ਨੂੰ ਪੀ ਕੇ ਖਤਮ ਕਰ ਦਿੱਤਾ। ਤੇ ਇੱਕ ਵਾਰੀ ਤੇ ਨਿਗਾਹ ਪੈ ਗਈ ਹੈ, ਮੁੜ ਕੇ ਫਿਰ ਡੇਲੇ ਪਾੜ ਪਾੜ ਕੇ ਉੱਧਰ ਹੀ ਦੇਖੀ ਜਾਣਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਸ ਨੂੰ ਇਸ ਨੇ ਪੀ ਕੇ ਖਤਮ ਕਰ ਦਿੱਤਾ, ਵਿਕਾਰ ਦ੍ਰਿਸ਼ਟੀ ਨੂੰ ਤੂੰ ਦੇ, ਜ਼ਰੂਰ ਦੇਖ, ਅੱਖਾਂ ਨਾ ਮੀਟ, ਦੇਖ, ਪਰ ਇਹ ਦੇਖ ਲੈ ਵੀ ਇਹ ਮੇਰੀ ਭੈਣ ਹੈ, ਇਹ ਮੇਰੀ ਮਾਂ ਹੈ, ਇਹ ਮੇਰੀ ਬੱਚੀ ਹੈ, ਭਾਵੇਂ ਸਾਰਾ ਦਿਨ ਦੇਖੀ ਜਾ। ਨਿਗਾਹ ਸਵੱਛ ਹੋਣੀ ਚਾਹੀਦੀ ਹੈ, ਸਾਰਾ ਦਿਨ ਬੋਲੀ ਜਾ, ਗੱਲਾਂ ਕਰੀ ਜਾ। ਬਈ ਇਹ ਕੋਈ ਗੁਰਮਤ ਨਹੀਂ ਬਈ ਇਹ ਬੀਬੀ ਕਿਸੇ ਥਾਂ ਦੀ, ਇਹ ਆਦਮੀ ਕਿਸੇ ਥਾਂ ਦਾ, ਵੀ ਅਸੀਂ ਆਪਸ ਵਿੱਚ ਬੋਲਣਾ ਨਹੀਂ। ਮੇਰੇ ਪਾਤਸ਼ਾਹ ਨੇ ਕਿਹਾ, ਬੜੇ ਪ੍ਰਸੰਨ ਹੋ ਕੇ ਫਤਿਹ ਬੁਲਾਓ, ਬੋਲ, ਸਿਰਫ ਬੋਲਣ ਲੱਗਿਆ ਇਹ ਦੇਖ ਵੀ ਮੈਂ ਆਪਣੀ ਮਾਂ ਨਾਲ ਗੱਲਾਂ ਕਰ ਰਿਹਾ, ਮੈਂ ਆਪਣੀ ਬੱਚੀ ਨੂੰ ਪਿਆਰ ਦੇ ਰਿਹਾ, ਮੈਂ ਆਪਣੀ ਭੈਣ ਨਾਲ ਬਚਨ ਕਰ ਰਿਹਾ, ਬਸ ਗੱਲ ਤੇ ਨਹੀਂ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ, ਬਸ ਇਸ ਕ੍ਰੋਧ ਦ੍ਰਿਸ਼ਟੀ ਨੂੰ ਪੀ ਸੁੱਟ ਖਤਮ ਕਰ ਦੇ। ਇਹ ਸ਼ਰਵਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਕਿੱਡੀ ਸਪਸ਼ਟ ਗੱਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਕਹਿੰਦੇ ਸੱਚ ਹੈ ਸੁਣਨੇ ਨੂੰ ਪਠਾਏ, ਤੈਨੂੰ ਸੱਚਾ ਨਾਮ ਸੁਣਨ ਵਾਸਤੇ ਭੇਜਿਆ, ਖਾਣ ਪੀਣ ਭੋਗਣ ਵਾਸਤੇ ਨਹੀਂ ਭੇਜਿਆ, ਸੱਚਾ ਨਾਮ ਸੁਣਨ ਵਾਸਤੇ ਭੇਜਿਆ। ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ, ਇਹਨਾਂ ਕੰਨਾਂ ਨੂੰ ਸਰੀਰ ਨਾਲ ਇਸ ਕਰਕੇ ਲਾਇਆ ਵੀ ਤੂੰ ਨਿੰਦਿਆ ਚੁਗਲੀ ਈਰਖਾ ਹੀ ਨਾ ਸੁਣਦਾ ਰਹੋ, ਤੂੰ ਨਾਮ ਬਾਣੀ ਦੀ ਵਿਚਾਰ ਸੁਣ। ਮੈਂ ਨਹੀਂ ਕਹਿੰਦਾ, ਗੁਰੂ ਅਮਰਦਾਸ ਸਾਹਿਬ ਜੀ ਫਰਮਾ ਰਹੇ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ, ਸ੍ਰੀ ਨਾ ਲੈ ਸੁਣੋ ਸਤ ਬਾਣੀ ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ ਗਾਵਹੁ ਸੱਚੀ ਬਾਣੀ। ਜੇ ਬਾਣੀ ਨੂੰ ਗਾਇਨ ਕਰਦਾ ਤੇ ਪਾਤਸ਼ਾਹ ਕਹਿੰਦੇ ਨੇ ਪਿਆਰਿਓ ਆਓ ਮੇਰੇ ਪਿਆਰੇ। ਹੁਣ ਜਿਸੇ ਨਾਲ ਬੜਾ ਹੀ ਪਿਆਰ ਹੋਵੇ ਉਸ ਨੂੰ ਕਹੀਦਾ ਆਓ ਮੇਰੇ ਪਿਆਰੇ, ਭਲੇ ਹਾਰ ਜਾਈਏ। ਬਾਣੀ ਸੁਣਨ ਤੇ ਪੜ੍ਹਨ ਵਾਲੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਆਓ ਪਿਆਰੇ, ਤੇ ਜਿਹੜਾ ਮੇਰਾ ਇਹ ਹੀ ਸਮਝੇ ਵੀ ਮੇਰਾ ਤੇ ਖਾਣ ਪੀਣ ਭੋਗਣ ਵਾਲੀ ਮਤਲਬ ਹੈ ਕਿ ਉਸ ਨੂੰ ਸਤਿਗੁਰੂ ਨੇ ਪਿਆਰੇ ਨਹੀਂ ਕਿਹਾ, ਉਸ ਨੂੰ ਤੇ ਉਹ ਅੱਖਰ ਕਹੇ ਨੇ ਜਿਹਨਾਂ ਨੂੰ ਮੈਂ ਕਹਾਂ, ਤੇ ਗੁੱਸਾ ਹੱਦ ਹੋ ਗਈ ਆ ਵੀ ਅਸੀਂ ਗੁਰਦੁਆਰੇ ਆਉਂਦੇ ਹਾਂ ਸਾਨੂੰ ਆਹ ਗੱਲ ਕਹੀ ਜਾਂਦੀ ਹੈ। ਰਹੋ ਵਿਚਾਰ, ਮੇਰੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿਹੜੇ ਸੰਤਾਂ ਤੋਂ ਬਲਿਹਾਰ ਜਾਣਾ, ਤੁਸੀਂ ਕਿਹੜੇ ਸੰਤਾਂ ਦਾ ਸਤਿਕਾਰ ਕਰੋ ਨਮਸਕਾਰ ਕਰੋ। ਕਹਿੰਦੇ ਜਿਨ ਕਾਮ ਕ੍ਰੋਧ ਲੋਭ ਹੇ ਪੀਠਾ ਜੀਓ, ਇਹਨਾਂ ਨੂੰ ਪੀ ਸੁੱਟਿਆ ਖਤਮ ਕਰ ਦਿੱਤਾ ਹੈ, ਵਿਕਾਰ ਦ੍ਰਿਸ਼ਟੀ ਖਤਮ ਕਰ ਦਿੱਤੀ ਹੈ।
ਨਿਰਵੈਰ ਸੰਤ ਤੇਰੇ ਨਿਰਮਲ,
ਕਿਉਂਕਿ ਜਿਹੜੇ ਐਸੇ ਸੰਤ ਹਨ ਉਹ ਨਿਰਮਲ ਹਨ, ਸ਼ੁੱਧ ਹਨ, ਸ਼ੁੱਧ ਮਨ ਵਾਲੇ ਹਨ। ਹੇ ਪ੍ਰਭੂ ਤੂੰ ਵੀ ਵੈਰ ਤੋਂ ਰਹਿਤ ਹੈ।
ਜਿਨ ਦੇਖੇ ਸਭ ਉਤਰੇ ਕਲਮਲ,
ਜਿਨ੍ਹਾਂ ਨੇ ਐਸੇ ਸੰਤ ਜਨਾਂ ਨੂੰ ਦੇਖ ਲਿਆ ਉਹਨਾਂ ਦੇ ਪਾਪ ਕਰਮ ਉਤਰ ਗਏ ਸਾਰੇ। ਕਈਆਂ ਦੇ ਤੇ ਦਰਸ਼ਨ ਕਰ ਰਿਹਾ ਮਨ ਜਿਹੜਾ ਉਹ ਪਰੇਸ਼ਾਨ ਹੋ ਜਾਂਦਾ, ਪਰ ਨਹੀਂ, ਐਸੇ ਜਿਹੜੇ ਤਿਰਕਾਲਦਰਸ਼ੀ ਨੇ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਪਾਪ ਵੀ ਉਤਰ ਜਾਂਦੇ ਹਨ।
ਨਾਨਕ ਨਾਮ ਧਿਆਏ ਧਿਆਏ ਜੀਵੈ,
ਸਤਿਗੁਰੂ ਪੰਜਵੇਂ ਨਾਨਕ ਜੀ ਫਰਮਾਉਂਦੇ ਨੇ ਹੇ ਮਨਾ ਹੇ ਆਏ ਗੁਰਸਿੱਖੋ ਭੈਣੋ ਧਿਆਏ ਧਿਆਏ, ਉਸ ਪ੍ਰਭੂ ਦੇ ਨਾਮ ਨੂੰ ਇਸ ਰਸਨਾ ਦੇ ਨਾਲ ਧਿਆ ਧਿਆ ਕੇ ਜਪ ਜਪ ਕੇ ਜੀਵੈ ਆਪਣੀ ਜ਼ਿੰਦਗੀ ਸਮਝੋ। ਭਾਈ ਜਿਹੜਾ ਜਿਉਣਾ ਹੈ ਨਾ ਪਰਮੇਸ਼ਰ ਦੇ ਨਾਮ ਨੂੰ ਧਿਆ ਧਿਆ ਕੇ ਜਿਉਣਾ ਕਰੋ।
ਬਿਨਸਿਆ ਭ੍ਰਮ ਪਾਉ ਢੀਠਾ ਜੀਉ,
ਹਾਂ ਜੇ ਸਿਮਰਨ ਜ਼ਿੰਦਗੀ ਨੂੰ ਸਿਮਰਨ ਦਾ ਆਧਾਰ ਬਣਾਵਾਂਗੇ, ਸਿਮਰਨ ਨੂੰ ਜ਼ਿੰਦਗੀ ਦਾ ਆਧਾਰ ਬਣਾਵਾਂਗੇ ਤਾਂ ਬਿਨਸਿਆ ਭ੍ਰਮ ਪਾਉ ਢੀਠਾ ਜੀਉ, ਇੱਕ ਭਰਮ ਇੱਕ ਡਰ ਤੇ ਇੱਕ ਢੀਠਾ ਢੀਠ ਪੁਣਾ ਮੇਰੇ ਪਾਤਸ਼ਾਹ ਕਹਿੰਦੇ ਸਰੀਰ ਦੇ ਵਿੱਚੋਂ ਬਿਨਸਿਆ ਖਤਮ ਹੋ ਜਾਵੇ। ਇਹ ਤਿੰਨ ਚੀਜ਼ਾਂ, ਭਰਮ, ਭਰਮ ਤੇ ਇੱਕ ਐਸੀ ਚੀਜ਼ ਹੈ ਜਿਹੜਾ ਨਿਕਲਣਾ ਬਹੁਤ ਮੁਸ਼ਕਲ ਹੈ। ਦੁਨੀਆਂ ਦਾ ਕੋਈ ਡਾਕਟਰ ਇਨਸਾਨ ਦੇ ਅੰਦਰੋਂ ਭਰਮ ਨਹੀਂ ਕੱਢ ਸਕਦਾ, ਬਿਮਾਰੀਆਂ ਵੱਡੀਆਂ ਤੋਂ ਵੱਡੀਆਂ ਕੱਢ ਦਊ ਪਰ ਭਰਮ ਨਹੀਂ ਕੱਢ ਸਕਦਾ। ਜੇ ਬੰਦੇ ਨੂੰ ਭੂਤ ਚੰਬੜਿਆ ਹੋਵੇ ਉਹ ਵੀ ਨਿਕਲ ਜਾਓ ਪਰ ਭਰਮ ਨਹੀਂ ਨਿਕਲਦਾ। ਭਰਮ ਤਾਂ ਭੂਤ ਨਾਲੋਂ ਵੀ ਤਕੜਾ ਹੈ ਜਿਸ ਨੂੰ ਪੈ ਜਾਂਦਾ। ਕਈ ਬੰਦੇ ਸਾਰੀ ਜ਼ਿੰਦਗੀ ਗੁਜ਼ਾਰ ਛੁੱਟਦੇ ਨੇ ਤੇ ਮਰਨ ਤੱਕ ਉਹ ਭਰਮ ਹੀ ਬਣਿਆ ਰਹਿੰਦਾ। ਇਹੀ ਕਾਰਨ ਹੁੰਦਾ ਕਿ ਉਹਨਾਂ ਨੂੰ ਕਿਸੇ ਪਿਆਰ, ਕਿਸੇ ਸਤਿਕਾਰ, ਕਿਸੇ ਭਾਵ ਭਗਤੀ, ਗੁਰਸਿੱਖੀ ਦੀ ਲਾਈਨ ਦੀ ਪ੍ਰਾਪਤੀ ਨਹੀਂ ਹੋਈ। ਇਹੀ ਕਾਰਨ ਹੁੰਦਾ, ਭਰਮ ਹੈ ਅੰਦਰ। ਔਰ ਇਹ ਭਰਮ ਰਿਸ਼ੀਆਂ ਮੁਨੀਆਂ ਨੂੰ ਵੀ ਚੰਬੜਿਆ। ਵੇਦਾਂਤ ਵਾਲਾ ਕਹਿੰਦਾ ਪੰਜ ਪ੍ਰਕਾਰ ਦਾ ਭਰਮ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ, ਬ੍ਰਹਮ ਇਤਰ ਜਗ ਸੱਤ ਭਰਮ, ਪੰਚੋ ਭਰਮ ਸੰਸਾਰ। ਪੰਜਾਂ ਭਰਮਾਂ ਦੇ ਅੰਦਰ ਇਹ ਸੰਸਾਰ, ਜਿਸ ਭਰਮ ਦਾ ਕਾਰਨ ਦੁਖੀ, ਇਨਸਾਨ ਨੂੰ ਦੁੱਖ ਕਰਨ ਵਾਲਾ, ਐਸਾ ਭਰਮ ਤੇ ਭਉ ਡਰ। ਸੱਤ ਪ੍ਰਕਾਰ ਦਾ ਡਰ ਇਨਸਾਨ ਨੂੰ ਵੇਦਾਂਤ ਦੇ ਗ੍ਰੰਥ ਕਹਿੰਦੇ ਨੇ ਕਿ ਹਰ ਬੰਦੇ ਨੂੰ ਇਹ ਭੈ, ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ, ਅਨਗੁਪਤ ਭੈ, ਅਕਸਮਾਤਰ ਭੈ ਸਾਤ। ਇਹ ਸੱਤ ਪ੍ਰਕਾਰ ਦਾ ਭੈ ਹਰ ਇਨਸਾਨ ਨੂੰ ਹੈ। ਅੱਗੇ ਹੈ ਢੀਠਾ, ਢੀਠਾ ਨਾਮ ਹੁੰਦਾ ਢੀਠਪੁਣਾ। ਇਹ ਢੀਠਪੁਣਾ ਵੀ ਖਤਮ ਨਹੀਂ ਹੁੰਦਾ, ਰੱਬ ਜਿਹਨੂੰ ਢੀਠਪੁਣੇ ਦਾ ਸੁਭਾਅ ਦੇ ਦਿੰਦਾ ਨਾ ਉਹ ਵੀ ਬੰਦਾ ਛੱਡਦਾ ਨਹੀਂ, ਬੜਾ ਮੁਸ਼ਕਲ ਹੁੰਦਾ। ਬੱਚਾ ਹੈ, ਇੱਕ ਬੱਚੇ ਨੂੰ ਕਿਸੇ ਚੰਗੀ ਗੱਲ ਤੋਂ ਰੋਕੋ ਉਹ ਨਹੀਂ ਹਟਦਾ, ਰੋਕੋ ਨਹੀਂ ਹਟਦਾ, ਫਿਰ ਰੋਕਦਿਆਂ ਨਹੀਂ ਹਟਦਾ। ਤੇ ਕਈ ਵਾਰੀ ਵਿਚਾਰੀ ਮਾਂ ਦੁਖੀ ਹੋ ਜਾਂਦੀ ਹੈ ਤੇ ਉਹ ਪਤਾ ਕੀ ਆਖਦੀ ਹੈ, ਉਹ ਆਖਦੀ ਹੈ ਤੂੰ ਬੜਾ ਢੀਠ ਹੈ, ਤੂੰ ਆਖੇ ਨਹੀਂ ਲੱਗਦਾ, ਤੂੰ ਬਹੁਤ ਢੀਠ ਹੈ। ਇਸੇ ਪ੍ਰਕਾਰ ਗੁਰੂ ਕੇ ਪਿਆਰਿਓ, ਜਦੋਂ ਬੱਚੇ ਨੂੰ ਕਹਿਣਾ ਪੈਂਦਾ ਤੂੰ ਢੀਠ ਹੈ, ਮਤਲਬ ਕੀ ਹੈ, ਮਾਂ ਦੇ ਆਖੇ ਨਹੀਂ ਲੱਗਦਾ ਢੀਠ ਹੈ, ਮਾਂ ਦੇ ਆਖੇ ਨਹੀਂ ਲੱਗਦਾ, ਕਹਿ ਨਹੀਂ ਲੱਗਦਾ ਤੂੰ ਢੀਠ ਹੈ, ਤੂੰ ਜਿੱਦ ਕਰਦਾ ਤੂੰ ਢੀਠ ਹੈ। ਤੇ ਜੇ ਕੋਈ ਗੁਰੂ ਦੇ ਕਹੇ ਨਾ ਲੱਗੇ, ਗੁਰੂ ਦੇ ਆਖੇ ਨਾ ਲੱਗੇ, ਤੇ ਗੁਰੂ ਵੱਲੋਂ ਉਹ ਵੀ ਢੀਠ। ਬਈ ਤੂੰ ਢੀਠ ਹੈ, ਤੂੰ ਘਰਦਿਆਂ ਦੀ ਨਹੀਂ ਸੀ ਮੰਨੀ, ਜੋ ਚਾਰ ਗੁਰਸਿੱਖਾਂ ਦੀ ਮੰਨ ਲੈਂਦੋ ਨਹੀਂ ਮੰਨੀ, ਸੰਗਤ ਦੀ ਵੀ ਮੰਨ ਲੈ ਨਹੀਂ ਮੰਨੀ, ਕਹਿੰਦਾ ਮੈਂ ਤਾਂ ਗੁਰੂ ਦੀ ਵੀ ਨਹੀਂ ਮੰਨਦਾ, ਤੇ ਇਦੋਂ ਵੱਡਾ ਹੋਰ ਢੀਠ ਕਿਹੜਾ ਹੋਵੇ, ਗੁਰੂ ਦੀ ਵੀ ਨਹੀਂ ਮੰਨਦਾ ਢੀਠ। ਤੇ ਮੇਰੇ ਪਾਤਸ਼ਾਹ ਕਹਿੰਦੇ ਜੇ ਤੂੰ ਸਤਸੰਗਤ ਵਿੱਚ ਆਵੇਂ ਸੁਣੇ, ਤੇਰੇ ਅੰਦਰ ਕੋਈ ਚਾਹੋ ਕੋਈ ਪਿਆਰ ਜਾਗੇ, ਤੇ ਫਿਰ ਉਸ ਪਿਆਰ ਦੇ ਨਾਲ ਤੂੰ ਜਦੋਂ ਸਿਮਰਨ ਕਰੇਗਾ, ਧਿਆਏ ਧਿਆਏ ਜੀਵ ਹੈ, ਜਦੋਂ ਤੂੰ ਆਪਣੀ ਜ਼ਿੰਦਗੀ ਇੱਕ ਸਿਮਰਨ ਆਧਾਰ ਬਣਾ ਲਵੇਂਗਾ, ਇਹ ਪਾਤਸ਼ਾਹ ਕਹਿੰਦੇ ਫਿਰ ਤੇਰੇ ਅੰਦਰੋਂ ਭਰਮ ਵੀ ਖਤਮ ਹੋ ਸਕਦਾ, ਵਿਚਾਰ ਨੂੰ ਸੁਣ ਕੇ ਗੁਰੂ ਦੀ ਵਿਚਾਰ ਨੂੰ ਸੁਣ ਕੇ ਐਸੀ ਸੋਝੀ ਪ੍ਰਾਪਤ ਹੋਵੇਗੀ, ਫਿਰ ਤੇਰੇ ਅੰਦਰੋਂ ਉਹ ਭਰਮ ਵੀ ਖਤਮ ਹੋ ਸਕਦਾ, ਉਹ ਸੱਤ ਪ੍ਰਕਾਰ ਦਾ ਭੈ ਵੀ ਖਤਮ ਹੋ ਸਕਦਾ, ਤੇ ਤੇਰੇ ਅੰਦਰੋਂ ਜਿਹੜਾ ਢੀਠਪੁਣਾ ਸੀ ਉਹ ਵੀ ਨਿਕਲ ਸਕਦਾ, ਉਹ ਵੀ ਦੂਰ ਹੋ ਸਕਦਾ। ਜਦੋਂ ਮਾਂ ਬੱਚੇ ਨੂੰ ਸਮਝਾਉਂਦੀ ਰਹਿੰਦੀ ਹੈ ਤੇ ਬੱਚਾ ਹੌਲੀ 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 ਫਰਕ ਪੈ ਜਾਂਦਾ। ਜਦੋਂ ਸਿੱਖ ਗੁਰੂ ਦੀ ਵਿਚਾਰ ਨੂੰ ਸੁਣਦਾ ਰਹੇ, ਗੁਰੂ ਦੀ ਸਿੱਖਿਆ ਨੂੰ ਸੁਣਦਾ ਰਹੇ, ਜਾਂਦਾ ਰਹੇ, ਸੁਣਦਾ ਰਹੇ, ਇਹ ਜਿਹੜਾ ਗੁਰੂ ਨਾਲ ਢੀਠਪੁਣਾ ਕਰਨਾ ਨਾ, ਉਹ ਵੀ ਇਨਸਾਨ ਦਾ ਦੂਰ ਹੋ ਜਾਂਦਾ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਹਨ ਇਹ ਭਰਮ, ਇਹ ਭਾਉ, ਇਹ ਢੀਠਪੁਣਾ ਖਤਮ ਹੋ ਗਿਆ ਉਹਨਾਂ ਪਿਆਰਿਆਂ ਦਾ। ਕਿੰਨਾ ਪਿਆਰਿਆਂ ਦਾ, ਜਿਨ੍ਹਾਂ ਨੇ ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਪੀ ਸੁੱਟਿਆ, ਤੇ ਐਸੇ ਇਹਨਾਂ ਔਗੁਣਾਂ ਨੂੰ ਪੀ ਕੇ ਖਤਮ ਕਰਕੇ ਉਹਨਾਂ ਨੇ ਬਖਸ਼ਿਸ਼ ਪ੍ਰਾਪਤ ਕਰ ਲਈ, ਇਸ ਨਾਮ ਨਾਲ ਜੁੜ ਕੇ ਜਪ ਜਪ ਕੇ ਇਹ ਤਿੰਨੇ ਹੀ ਔਗਣ ਆਪਣੇ ਅੰਦਰੋਂ ਖਤਮ ਕਰ ਲਏ ਨੇ, ਬਿਣਸ ਕਏ ਨੇ, ਨਾਸ ਹੋ ਗਏ। ਬਸ ਉਸੇ ਦਾ ਨਾਮ ਹੀ ਹੈ ਸੰਤ, ਉਸੇ ਦੀ ਮੇਰੇ ਸਤਿਗੁਰੂ ਜੀ ਨੇ ਸਿਫਤ ਕੀਤੀ ਹੈ। ਉਸੇ ਨੂੰ ਕਿਹਾ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਗੁਰਮਤ ਦੀ ਲਾਈਨ ਨੂੰ ਟੱਪ ਜਾਣਾ ਵੀ ਗੁਰਸਿੱਖੀ ਨਹੀਂ, ਕਿਉਂਕਿ ਕਈ ਵੀਰ ਜਿਹੜੇ ਨੇ ਨਾ, ਉਹ ਸੰਤ ਅਕਸ਼ਰ ਵੀ ਜਿਹੜਾ ਨਾ ਜਦੋਂ ਸੁਣ ਲੈਂਦੇ ਨੇ, ਤੇ ਉਹਨਾਂ ਨੂੰ ਐਂ ਹੁੰਦਾ ਵੀ ਜਿਸ ਤਰ੍ਹਾਂ ਕੋਈ ਦਿਮਾਗ ਨੂੰ ਨਾ ਕੋਈ ਹਵਾ ਚੜ ਗਈ। ਹਾਂ, ਦਾਸ ਨੇ ਜਿਹੜੇ ਸੰਤ ਆਪਣੇ ਆਪ ਨੂੰ ਅਖਵਾ ਕੇ ਅੰਦਰ ਸੰਤ ਪੁਣੇ ਦੇ ਗੁਣ ਨਹੀਂ ਹਨ, ਉਹਨਾਂ ਬਾਰੇ ਕਾਫੀ ਕੁਝ ਕਿਹਾ, ਬੇਨਤੀਆਂ ਕੀਤੀਆਂ। ਪਰ ਜੇ ਹੁਣ ਕਵੇ ਸੰਤ ਕੋਈ ਹੋ ਨਹੀਂ ਸਕਦਾ, ਸੰਤ ਕੀ ਹੈ, ਕੀ ਸੰਤ ਹੈ, ਤੇ ਫਿਰ ਗੁਰਬਾਣੀ ਦੀਆਂ ਪੰਗਤੀਆਂ ਜਿਨ੍ਹਾਂ ਵਿੱਚ ਸੰਤ ਨੂੰ ਮਾਨਤਾ ਦਿੱਤੀ ਗਈ ਉਹਨੂੰ ਕੀ ਕਰੋਗੇ। ਤੇ ਕਈ ਤੇ ਇਉਂ ਵੇਖੀਦਾ ਜਦੋਂ ਕਹਿੰਦੇ ਨੇ ਜੇ ਸੰਤ ਕਹਿ ਦਿੱਤਾ ਮੂੰਹ ਤੋਂ ਤੇ ਚੌਥੀ ਕੁਰਾਹਤ ਹੋ ਜਾਣੀ। ਤੇ ਸੁਖਮਨੀ ਸਾਹਿਬ ਵਿੱਚ ਪਾਤਸ਼ਾਹ ਨੇ ਸੰਤ ਦੀ ਕਿਤਨੀ ਸਿਫਤ ਕੀਤੀ ਹੈ। ਹਾਂ, ਇਹ ਜ਼ਰੂਰ ਹੋਵੇ ਕਿ ਸੰਤ ਦੀ ਨਿਸ਼ਾਨੀ ਕੀ ਹੈ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ, ਐਸਾ ਹੋਵੇ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਮੈਂ ਉਸ ਤੋਂ ਬਲਿਹਾਰ ਹਾਂ। ਓਂ ਬਲਿਹਾਰੀ ਸੰਤਨ ਤੇਰੇ। ਤੇ ਜੇ ਸਤਿਗੁਰੂ ਕਹਿੰਦੇ ਨੇ ਐਸੇ ਸੰਤਾਂ ਤੋਂ ਮੈਂ ਬਲਿਹਾਰ ਹਾਂ, ਅਸੀਂ ਨਫ਼ਰਤ ਕਰਾਂਗੇ ਤੇ ਫਿਰ ਅਸੀਂ ਗੁਰੂ ਦੇ ਸਿੱਖ ਨਹੀਂ ਅਖਵਾ ਸਕਦੇ। ਗੁਰਮਤਿ ਦੀ ਲਾਈਨ ਨੂੰ ਟੱਪਣਾ ਵੀ ਨਹੀਂ, ਦਾਇਰੇ ਦੇ ਅੰਦਰ ਰਹਿਣਾ। ਜਦੋਂ ਸੀਤਾ ਲਾਈਨ ਉਸ ਕੱਢੀ ਹੋਈ ਲਕਸ਼ਮਣ ਦੀ ਲਕੀਰ ਨੂੰ ਟੱਪ ਗਈ ਸੀ ਉਦੋਂ ਹੀ ਨੁਕਸਾਨ ਹੋਇਆ ਸੀ, ਜਿੰਨਾ ਚਿਰ ਲੀਕ ਦੇ ਅੰਦਰ ਸੀ ਕੋਈ ਨੁਕਸਾਨ ਨਹੀਂ ਸੀ। ਸਿੱਖ ਨੇ ਗੁਰਮਤ ਦੀ ਲਕੀਰ 'ਤੇ ਤੱਕ ਪਹੁੰਚਣਾ ਵੀ ਹੈ ਅਤੇ ਲਕੀਰ ਨੂੰ ਟੱਪਣਾ ਵੀ ਨਹੀਂ, ਉਸ ਦੇ ਅੰਦਰ ਅੰਦਰ ਰਹਿਣਾ। ਸਤਿਗੁਰੂ ਬਖਸ਼ਿਸ਼ ਕਰਨ, ਇਹ ਸ਼ੁਭ ਗੁਣ ਸਾਨੂੰ ਬਖਸ਼ਣ। ਗੁਰੂ ਵਿਚਾਰ ਕਰਦਿਆਂ, ਗੁਰਬਾਣੀ ਦੀ ਵਿਚਾਰ ਕਰਦਿਆਂ, ਪੁੱਲਾਂ ਚੁੱਕਾਂ ਮੇਰੀਆਂ ਸਮਝ ਕੇ ਮੈਨੂੰ ਮੁਆਫ਼ ਕਰਨਾ, ਉਪਦੇਸ਼ ਗੁਰੂ ਕਾ ਸਮਝ ਕੇ ਹਿਰਦੇ ਵਿੱਚ ਵਸਾਉਣਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਇਹ ਸ਼ੁਭ ਵਿਚਾਰ ਸਾਡੇ ਅੰਦਰ ਪ੍ਰਵੇਸ਼ ਹੋਵੇ ਗੁਰੂ ਚਰਨਾਂ ਵਿੱਚ। ਅਰਦਾਸ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਸਿੱਖ ਸੰਗਤਾਂ ਪਿਆਰਿਆਂ ਵੱਲੋਂ ਸਤਿਗੁਰੂ ਸਾਹਿਬ ਜੀਓ ਗੁਰਬਾਣੀ ਦੇ ਸਤਿਕਾਰ ਵਿੱਚ ਮਾਇਆ ਹੈ, ਦਾਸ ਵੱਲੋਂ ਸਭ ਦਾ ਧੰਨਵਾਦ ਹੈ। ਦੁਬਾਰਾ ਫਿਰ ਧੰਨਵਾਦ ਕਰਨਾ ਗੁਰੂ ਪਿਆਰੇ ਭਾਈ ਰਣਧੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਇਹ ਸ਼ੁਭ ਕਰਮ ਕੀਤਾ ਹੈ। ਕਿਉਂਕਿ ਕਈ ਲੋਕ ਬੱਚਿਆਂ ਦੇ ਜਨਮ ਦਿਨ ਇਉਂ ਵੀ ਮਨਾਉਂਦੇ ਨੇ ਵੀ ਘਰ ਵਿੱਚ ਸ਼ਰਾਬਾਂ ਮੰਗਾ ਲਈਆਂ, ਰਿਸ਼ਤੇਦਾਰੀਆਂ ਬੁਲਾ ਲਈਆਂ, ਅਤੇ ਉੱਥੇ ਫਿਰ ਜਿਹੜਾ ਵਾਤਾਵਰਨ ਐਸਾ ਬਣਦਾ ਉਹਨੂੰ ਗੁਰਮਤ ਨੇ ਕੋਈ ਮਾਨਤਾ ਨਹੀਂ ਦਿੱਤੀ। ਇਸ ਵਾਸਤੇ ਗੁਰਸਿੱਖਾਂ ਨੇ ਇਹ ਹੀ ਜਨਮ ਦਿਨ ਅਸਲੀ ਗੁਰੂ ਘਰ ਅੰਦਰ ਪ੍ਰਵਾਨਾ ਹੈ, ਜੋ ਗੁਰੂ ਕੇ ਸਥਾਨ 'ਤੇ ਗੁਰੂ ਕੀ ਬਾਣੀ ਦਾ ਪ੍ਰਵਾਹ ਚਲਾਇਆ, ਸਿੱਖ ਸੰਗਤਾਂ ਨੂੰ ਲੰਗਰ ਛਕਾਏ ਨੇ, ਸੇਵਾ ਕੀਤੀ ਹੈ ਗੁਰਸਿੱਖਾਂ ਦੀ। ਗੁਰਸਿੱਖਾਂ ਦੀ ਸੇਵਾ ਗੁਰੂ ਦੀ ਸੇਵਾ ਹੁੰਦੀ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਗੁਰਮੁਖ ਪਿਆਰਿਆਂ ਦੇ ਬੱਚੇ ਦੀ ਵੱਡੀ ਆਯੂ ਚੜ੍ਹਦੀ ਕਲਾ ਮਾਤਾ ਪਿਤਾ ਦਾ ਆਗਿਆਕਾਰੀ ਗੁਰਸਿੱਖ ਹੋਵੇ ਇਹ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਬੇਅੰਤ ਮਾਇਆ ਗੁਰਮੁਖਾਂ ਵੱਲੋਂ ਸਤਿਗੁਰੂ ਸਾਹਿਬ ਜੀ ਦਰ ਪ੍ਰਵਾਨ ਕਰਨੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।